ਕਰ ਅਨੁਰਾਗ ਜੇ ਤਾ ਜੀਓ ਪਿੰਡ ਸਭ ਤੇਰਾ ਤੋਂ ਅੰਤਰ ਜਾਮੇ ਪੁਰਖ ਭਗਵਾਨ ਦਾਸਨ ਦਾਸ ਕਹੇ ਜਨ ਨਾਨਕ ਜਿਹਾ ਤੂੰ ਕਰਾਏ ਤੇਹਾ ਹਉਂ ਕਰੀ ਵਖਿਆਂ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ ਗੌੜੀ ਮਹੱਲਾ ਪਹਿਲਾ ਉਲਟਿਓ ਕਮਲ ਬ੍ਰਹਮ ਵਿਚਾਰ ਅੰਮ੍ਰਿਤ ਧਾਰ ਗਗਨ ਦਸ ਦੁਆਰ ਉਲਟਿਓ ਬ੍ਰਹਮ ਕਮਲ ਵਿਚਾਰ ਅੰਮ੍ਰਿਤ ਧਾਰ ਗਗਨ ਦਸ ਦੁਆਰ ਤੇਰੇ ਭਵਨ ਬੇਦਿਆ ਆਪ ਮਰਾਰ ਰੇ ਮਨ ਮੇਰੇ ਭਰਮ ਨਾ ਕੀਜੈ ਮਨ ਮਾਨੇ ਅੰਮ੍ਰਿਤ ਰਸ ਪੀਜੈ ਰੇ ਮਨ ਮੇਰੇ ਭਰਮ ਨਾ ਕੀਜੈ ਮਨ ਮਾਨਿਆ ਅੰਮ੍ਰਿਤ ਰਸ ਪੀਜੈ ਪਰਮ ਸਨਮਾਨਯੋਗ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਵਿੱਚ ਪਿਆਰ ਅਤੇ ਸ਼ਰਧਾ ਦੇ ਨਾਲ ਸਜੀ ਹੋਈ ਗੁਰੂ ਰੂਪ ਸਾਧ ਸੰਗਤ ਪਿਆਰ ਨਾਲ ਗੱਜ ਕੇ ਫਤਿਹ ਬੁਲਾਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸ਼ਾਮ ਦਾ ਦੀਵਾਨ ਸਜਿਆ ਹੈ, ਸ਼ਾਮ ਦੇ ਦੀਵਾਨ ਵਿੱਚ ਰਹਿ ਰਾਸ ਦਾ ਪਾਠ, ਉਸ ਤੋਂ ਉਪਰੰਤ ਗੁਰੂ ਘਰ ਦੀਆਂ ਬੀਬੀਆਂ ਜਿਨ੍ਹਾਂ ਨੇ ਅਲਾਹੀ ਬਾਣੀ ਦੇ ਕੀਰਤਨ ਨੂੰ ਬੜੇ ਪਿਆਰ ਦੇ ਨਾਲ ਕੀਰਤਨ ਰਾਹੀਂ ਹਾਜ਼ਰੀ ਭਰੀ ਹੈ, ਕੀਰਤਨ ਇੱਕ ਭਗਤੀ ਹੈ ਜੋ ਕਲਯੁਗ ਦੇ ਸਮੇਂ ਵਿੱਚ ਜੋ ਕਰਦਾ ਹੈ, ਜਿੰਨਾ ਚਿਰ ਕੋਈ ਬੈਠ ਕੇ ਸਰਵਣ ਕਰਦਾ ਹੈ ਸਮਝੋ ਕਿ ਉਹ ਭਗਤੀ ਇੱਕ ਉਹ ਭਗਤੀ ਹੈ ਜਿਸ ਭਗਤੀ ਦੇ ਨਾਲ ਗੁਰੂ ਦੇ ਕੋਲ ਹੋ ਜਾਈਦਾ। ਸਿੱਖ ਜਗਤ ਵਿੱਚ ਸਿਮਰਨ ਕਰਨ ਵਾਲਿਆਂ ਨੇ ਸਭ ਤੋਂ ਪਹਿਲਾਂ ਅਲਾਹੀ ਬਾਣੀ ਦਾ ਕੀਰਤਨ ਸਰਵਣ ਕਰਨਾ, ਉਸ ਤੋਂ ਬਾਅਦ ਟਿਕੇ ਹੋਏ ਮਨ ਦੇ ਨਾਲ ਸਿਮਰਨ ਵਿੱਚ ਜੁੜ ਜਾਣਾ ਤੇ ਮਹਾਨ ਉਸ ਵਾਹਿਗੁਰੂ ਦੀ ਬਾਣੀ ਦਾ ਰਸ ਪ੍ਰਾਪਤ ਕਰਨਾ, ਵਿਸਮਾਦ ਰਸ ਤਾਂ ਹੀ ਆਵੇਗਾ ਜੇ ਟਿਕੇ ਹੋਏ ਮਨ ਦੇ ਨਾਲ ਅਲਾਹੀ ਬਾਣੀ ਦਾ ਕੀਰਤਨ ਸਰਵਣ ਹੋ ਜਾਏ। ਅੱਜ ਜਿੱਥੇ ਪਿਆਰ ਭਰੇ ਪਰਿਵਾਰ ਦੇ ਬੱਚੇ ਦੇ ਜਨਮ ਦਿਨ ਦੀ ਖੁਸ਼ੀ ਵਿੱਚ ਤੁਸੀਂ ਇਕੱਤਰ ਹੋ, ਸ਼ਰਧਾ ਵਾਲੀਆਂ ਸਿੱਖ ਸੰਗਤਾਂ ਪੋਹ ਦੇ ਮਹੀਨੇ ਦੀ ਸੰਗਰਾਂਦ ਦਾ ਵੀ ਪਵਿੱਤਰ ਦਿਹਾੜਾ ਹੈ, ਉਪਦੇਸ਼ ਗੁਰੂਆਂ ਨੇ ਬਾਣੀ ਵਿੱਚ ਬਾਰਾਂ ਮਾਹਾਂ ਦੇ ਰਾਹੀਂ ਜੋ ਬਖਸ਼ੀ ਹੈ ਉਹਦੀ ਵੀ ਵਿਚਾਰ ਸਰਵਣ ਕਰਨੀ ਹੈ। ਲੜੀਵਾਰ ਕਥਾ ਜਿਸ ਦਾ ਵਿਚਾਰ ਆਪ ਜੀਆਂ ਨੇ ਪਾਠ ਦੇ ਰੂਪ ਵਿੱਚ ਸਰਵਣ ਕੀਤਾ, ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਮਨੁੱਖ ਨੂੰ ਸੰਬੋਧਨ ਹੋ ਕੇ ਉਪਦੇਸ਼ ਦਿੰਦੇ ਨੇ ਤੇ ਬੜੇ ਪਿਆਰ ਦੇ ਨਾਲ ਸਮਝਾ ਰਹੇ ਨੇ। ਆਈਏ ਮਨ ਟਕਾ ਕੇ ਉਸ ਅਲਾਹੀ ਬਾਣੀ ਦੇ ਵਿਚਾਰ ਨੂੰ ਆਪਣੇ ਹਿਰਦੇ ਵਿੱਚ ਥਾਂ ਦੇਈਏ। ਗਰੀਬ ਨਵਾਜ ਸਤਿਗੁਰੂ ਫਰਮਾ ਰਹੇ ਨੇ, ਅਰੇ ਮਨ ਮੇਰੇ ਭਰਮ ਨਾ ਕੀਜੈ, ਮਨ ਮਨ ਅੰਮ੍ਰਿਤ ਰਸ ਪੀਜੈ। ਹੇ ਮੇਰੇ ਮਨ, ਅਰਹਾਉ ਦੀ ਪੰਗਤੀ ਹੈ, ਭਰਮ ਨਾ ਕੀਜੈ, ਆਪਣੇ ਮਨ ਵਿੱਚ ਭਰਮ ਨਾ ਕਰ, ਅੰਮ੍ਰਿਤ ਧਾਰ, ਮਨ ਮਨ ਅੰਮ੍ਰਿਤ ਰਸ ਪੀਜੈ। ਭਰਮ ਦੀ ਨਿਵਿਰਤੀ ਕਰ ਤੇ ਮਨ ਨੂੰ ਮਨਾ ਲੈ ਗੁਰੂ ਕੀ ਬਾਣੀ ਦੇ ਨਾਲ, ਗੁਰੂ ਦੇ ਉਪਦੇਸ਼ ਦੇ ਨਾਲ, ਤੇ ਗੁਰੂ ਦੀ ਬਾਣੀ ਦਾ ਅੰਮ੍ਰਿਤ ਦਾ ਜਿਹੜਾ ਰਸ ਹੈ, ਬਾਣੀ ਦਾ ਸਿਧਾਂਤ ਹੈ, ਉਸ ਰਸ ਨੂੰ ਧਾਰਨ ਕਰਨਾ ਹੀ ਇਹ ਪੀਣਾ ਹੈ। ਪਰ ਗੱਲ ਪਹਿਲੀ ਹੈ ਭਰਮ ਦੀ ਨਿਵਿਰਤੀ ਕਰ। ਭਰਮ ਹੀ ਇੱਕ ਐਸੀ ਚੀਜ਼ ਹੈ ਜੋ ਮਨੁੱਖ ਦੇ ਮਨ ਨੂੰ ਪਰਮੇਸ਼ਰ ਦੀ ਬਾਣੀ ਦੇ ਨਾਮ ਦਾ ਰਸ ਲੈਣ ਨਹੀਂ ਦਿੰਦਾ। ਭਰਮ ਦੀ ਨਿਵਿਰਤੀ ਕਰਨੀ ਹੈ, ਫਿਰ ਮਨ ਮਾਨੇ ਅੰਮ੍ਰਿਤ ਰਸ ਪੀਜੇ। ਮਨ ਮੰਨ ਜਾਏਗਾ ਤੇ ਬਾਣੀ ਦਾ ਅੰਮ੍ਰਿਤ ਰਸ ਪੀ। ਮੁੜ ਤੋਂ ਮਹਾਰਾਜ ਫਰਮਾਉਂਦੇ, ਉਲਟਿਓ ਕਮਲ ਬ੍ਰਹਮ ਵਿਚਾਰ। ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਫਰਮਾਉਂਦੇ ਨੇ, ਸਿੱਖ ਤੇਰੇ ਮਨ ਦੀ ਭਰਮ ਦੀ ਨਿਵਿਰਤੀ ਹੋ ਜਾਏ ਤੇ ਉਲਟਿਓ ਕਮਲ ਬ੍ਰਹਮ ਵਿਚਾਰ। ਆਪਣੇ ਮਨ ਨੂੰ ਮਾਇਆ ਵੱਲੋਂ ਉਲਟਾ ਲੈ। ਜਿਸ ਥਾਂ ਤੇ ਮਾਇਆ ਦਾ ਮੋਹ ਹੈ, ਮਾਇਆ ਦਾ ਲਾਲਚ ਹੈ, ਮਾਇਆ ਦੀ ਪਕੜ ਹੈ, ਉਹ ਮਾਇਆ ਦੀ ਪਕੜ ਛੱਡ, ਮਾਇਆ ਦਾ ਮੋਹ ਤਿਆਗ, ਮਾਇਆ ਦਾ ਲਾਲਚ ਛੱਡ। ਭਾਵੇਂ ਤੇਰੇ ਕੋਲ ਤਖਤੋ ਤਾਜ ਹੋਵੇ, ਪਦਾਰਥ ਕਿਤਨਾ ਹੋਵੇ, ਸਵਾਲ ਤੇ ਲਾਲਚ ਦਾ, ਸਵਾਲ ਪਕੜਦਾ। ਗਰੀਬ ਨਵਾਜ ਸਤਿਗੁਰੂ ਫਰਮਾਉਂਦੇ ਨੇ, ਉਸ ਵੱਲੋਂ ਮਨ ਨੂੰ ਉਲਟਾ। ਉਮਕਿਓ ਕਮਲ ਬ੍ਰਹਮ ਵਿਚਾਰ, ਆਪਣੇ ਮਨ ਨੂੰ ਉਲਟਾ ਲੈ, ਗੁਰੂ ਦੇ ਚਰਨਾਂ ਨਾਲ ਜੋੜ ਲੈ। ਸਿੱਖ ਕੌਮ ਵਿੱਚ ਬੜੇ ਬੜੇ ਸਤਪੁਰਖ ਹੋਏ ਨੇ ਅਤੇ ਬੜੀਆਂ ਬੜੀਆਂ ਆਤਮਾਵਾਂ ਵੀ ਹੋਈਆਂ ਨੇ, ਜਿਨ੍ਹਾਂ ਕੋਲ ਪਦਾਰਥ ਪਤਾ ਨਹੀਂ ਕਿਤਨਾ ਕੁ ਪਦਾਰਥ ਹੋਵੇ, ਪਰ ਉਹਨਾਂ ਨੇ ਆਪਣੇ ਮਨ ਨੂੰ ਉਲਟਾਇਆ ਹੋਇਆ ਸੀ ਮਾਇਆ ਵੱਲੋਂ। ਜਦੋਂ ਮਾਇਆ ਵੱਲੋਂ ਉਲਟਾ ਲਈਏ, ਗੁਰੂ ਵੱਲ ਆ ਜਾਈਏ ਤੇ ਫਿਰ ਉਲਟਿਓ ਕਮਲ ਬ੍ਰਹਮ ਵਿਚਾਰ। ਬ੍ਰਹਮ ਦੀ ਵਿਚਾਰ ਉਸ ਮਨ ਵਿੱਚ ਪੈਦਾ ਹੋ ਜਾਏਗੀ। ਜਿਸ ਮਨ ਵਿੱਚ ਪਹਿਲਾਂ ਮਾਇਆ ਦਾ ਵਿਚਾਰ ਸੀ, ਮਾਇਆ ਦਾ ਵਿਚਾਰ ਤਾਂ ਹੀ ਆਵੇਗਾ ਜੇ ਅਸੀਂ ਮਾਇਆ ਦੀ ਪਕੜ ਵੱਲੋਂ। ਗੁਰਬਾਣੀ ਵਿੱਚ ਮੈਂ ਅੱਗੇ ਵੀ ਬੇਨਤੀ ਕਈ ਵਾਰ ਕੀਤੀ ਹੈ, ਮਾਇਆ ਨੂੰ ਮਾੜਾ ਨਹੀਂ ਕਿਹਾ, ਕਿਉਂਕਿ ਪਰਿਪੂਰਨ ਪਰਮੇਸ਼ਰ ਨੇ ਬਣਾਈ ਹੈ। ਮਾਇਆ ਨਾ ਹੋਵੇ ਤਾਂ ਸੰਸਾਰ ਦਾ ਢਾਂਚਾ ਤੁਰ ਨਹੀਂ ਸਕੇਗਾ। ਗੁਰੂ ਨਾਨਕ ਮਹਾਰਾਜ ਫਰਮਾਉਂਦੇ ਨੇ, ਏਕਾ ਮਾਈ ਜੁਗਤ ਵਿਆਈ, ਤਿੰਨ ਚੇਲੇ ਪ੍ਰਮਾਣ ਹੈ। ਪਰ ਇਸ ਮਾਇਆ ਦੀ ਗੁਰਬਾਣੀ ਵਿੱਚ ਮਮਤਾ ਨੂੰ ਮਾੜਾ ਕਿਹਾ। ਗੁਰੂ ਅਮਰਦਾਸ ਪਾਤਸ਼ਾਹ ਫਰਮਾਉਂਦੇ ਨੇ, ਮਾਇਆ ਮਮਤਾ ਮੋਹਣੀ। ਜਿੱਥੇ ਮਾਇਆ ਲਫ਼ਜ਼ ਆਏਗਾ ਨਾਲ ਮਮਤਾ ਜ਼ਰੂਰ ਆਏ। ਗੁਰੂ ਕੀਆਂ ਨੇ ਇਹ ਦੱਸ ਦਿੱਤਾ ਕਿ ਸਿੱਖ ਇਹਦੀ ਮਮਤਾ ਮਾੜੀ ਹੈ, ਮਾਇਆ ਇਹਨੇ ਵੀ ਸਿੱਖ ਦੇ ਕੋਲ ਪਦਾਰਥ ਨਾ ਹੋਵੇ। ਸਿੱਖ ਕੋਲ ਇੰਨਾ ਪਦਾਰਥ ਹੋਵੇ, ਸਿੱਖ ਦੀ ਤੇ ਅਰਦਾਸ ਹੀ ਐਸੀ ਹੈ, ਸਾਈਂ ਇਤਨਾ ਦੀਜੀਏ ਜਾਂ ਕੁਟੰਬ ਸਮਾਏ, ਮੈਂ ਵੀ ਭੁੱਖਾ ਨਾ ਰਹਾਂ ਸਾਧਨਾ ਭੁੱਖਾ ਜਾਏ। ਲੇਕਿਨ ਜਿਹੜੀ ਮਾਇਆ ਦੀ ਮਮਤਾ ਹੈ, ਮਹਾਰਾਜ ਕਹਿੰਦੇ ਨੇ ਉਲਟਿਓ ਕਮਲ, ਆਪਣੇ ਮਨ ਨੂੰ ਉਸ ਪਾਸੇ ਤੋਂ ਉਲਟਾ ਲੈ, ਬ੍ਰਹਮ ਵਿਚਾਰ, ਫਿਰ ਤੇਰੇ ਹਿਰਦੇ ਵਿੱਚ ਬ੍ਰਹਮ ਦੀ ਵਿਚਾਰ ਪ੍ਰਗਟ ਹੋ ਜਾਏਗੀ। ਅੰਮ੍ਰਿਤ ਧਾਰ ਦਸਮ ਗਗਨ ਦਸ ਦੁਆਰ, ਅੰਮ੍ਰਿਤ ਧਾਰ ਹੈ ਪਰਮੇਸ਼ਰ ਦੇ ਨਾਮ ਦਾ ਰਸ, ਗਗਨ ਦਸ ਦੁਆਰ, ਗਗਨ ਹੈ ਸਾਡਾ ਹਿਰਦਾ। ਹਿਰਦੇ ਦੇ ਵਿੱਚੋਂ ਜਦੋਂ ਬਾਣੀ ਦੇ ਅੰਮ੍ਰਿਤ ਦੇ ਰਸ ਦਾ ਖੇੜਾ ਪੈਦਾ ਹੋ ਗਿਆ, ਫਿਰ ਬਾਣੀ ਉਚਰੇ ਸਾਧ ਜਨ ਅਵਿਓ ਚੱਲੇ ਝਰਨੇ, ਤੇਰੇ ਅੰਦਰ ਸਰੀਰ ਦੇ ਦਸਵੇਂ ਦੁਆਰ ਚੋਂ ਬਾਣੀ ਦਾ ਰਸ ਖੇੜਾ ਮਿਠਾਸ ਇੰਨੇ ਰਸ ਵਿੱਚ ਯਾਦ ਆਏਗੀ, ਉਸ ਰਸ ਵਿੱਚ ਤੂੰ ਮਸਤ ਰਹੇਗਾ। ਜੈਸੇ ਭਗਤ ਕਬੀਰ ਜੀ ਨੇ ਵੀ ਲਿਖਿਆ ਨਾ, ਗਗਨ ਦਮਾਮਾ ਬਾਜਿਓ ਪਰਿਓ ਨਿਸ਼ਾਨੇ ਘਰ। ਜਦੋਂ ਦਸਵੇਂ ਦੁਆਰ ਵਿੱਚ ਪਰਮੇਸ਼ਰ ਦੇ ਨਾਮ ਦਾ ਨਗਾਰਾ ਵੱਜਿਆ, ਗਗਨ ਦਮਾਮਾ ਬਾਜਿਓ ਪਰਿਓ ਨਿਸ਼ਾਨੇ ਘਰ, ਖੇਤ ਜੋ ਮਾਂਡਿਓ ਸੂਰਮਾ ਅਬ ਜੂਝਨ ਕੋ ਦਾ। ਸੰਸਾਰ ਇੱਕ ਜੰਗ ਦਾ ਅਖਾੜਾ ਹੈ, ਇਸ ਸੰਸਾਰ ਦੇ ਵਿੱਚ ਕੌਣ ਜਿੱਤ ਕੇ ਗਿਆ? ਜਿਹਨੇ ਪਰਮੇਸ਼ਰ ਦੇ ਨਾਮ ਦਾ ਸਿਮਰਨ ਕੀਤਾ। ਗੁਰੂ ਅਰਜਨ ਦੇਵ ਮਹਾਰਾਜ ਫਰਮਾਉਂਦੇ ਨੇ, ਜਾ ਕੋ ਹਰ ਰੰਗ ਲਾਗੋ ਇਸ ਯੁਗ ਮੈਂ, ਸੋ ਕਹੀ ਤਹਿ ਸੂਰਾ। ਦਸਵੇਂ ਦੁਆਰ ਚੋਂ ਪਰਮੇਸ਼ਰ ਦੇ ਅੰਮ੍ਰਿਤ ਨਾਮ ਦਾ ਰਸ ਜਦੋਂ ਚੋਣ ਲੱਗ ਪਏ, ਜਦੋਂ ਰਸ ਮਿਠਾਸ ਆਉਣ ਲੱਗ ਪਏ, ਗਗਨ ਦਸ ਦੁਆਰ ਤੇਰੇ ਭਵਨ ਬੇਦਿਆ ਆਪ ਮੁਰਾਰ, ਤਿੰਨਾਂ ਭਵਨਾਂ ਦੇ ਮਾਲਕ ਪਰਿਪੂਰਨ ਪਰਮੇਸ਼ਰ ਜਦੋਂ ਮਨ ਵਿੱਚ ਪ੍ਰਗਟ ਹੋ ਗਿਆ, ਆਪ ਵਾਹਿਗੁਰੂ ਪਰਮੇਸ਼ਰ ਨੇ ਜਦੋਂ ਅੰਦਰੋਂ ਰਸ ਪ੍ਰਗਟ ਕਰ ਦਿੱਤਾ। ਗੁਰਬਾਣੀ ਚ ਇੱਕ ਦਲੀਲ ਦਿੱਤੀ ਹੈ, ਜੋ ਕਸਤੂਰੀ ਮਿਰਗ ਨਾ ਜਾਣੇ ਭਰਮ ਦਾ ਭਰਮ ਭੁਲਾਏ। ਮਿਰਗ ਹੈ ਜਿਸ ਵਕਤ ਕਸਤੂਰੀ ਉਹਦੀ ਨਾਭੀ ਵਿੱਚ ਆਉਂਦੀ ਹੈ, ਜੋ ਹੀ ਉਹਨੂੰ ਸੁਗੰਧੀ ਆਉਂਦੀ ਹੈ ਝਾੜੀਆਂ ਵਿੱਚ ਪੱਥਰਾਂ ਦੇ ਖੱਡਾਂ ਵਿੱਚ ਇੱਧਰ ਉੱਧਰ ਉਹ ਸੁੰਘਦਾ ਫਿਰਦਾ ਹੈ, ਪਰ ਉਹ ਭਟਕਦਾ ਹੈ, ਨੱਠਾ ਫਿਰਦਾ ਹੈ ਵੀ ਮੈਨੂੰ ਕਸਤੂਰੀ ਦੀ ਸੁਗੰਧੀ ਕਿਸੇ ਥਾਂ ਤੋਂ ਮਿਲ ਜਾਏ। ਘਬਰਾ ਕੇ ਜਦੋਂ ਡਿੱਗ ਪੈਂਦਾ ਹੈ, ਜਿਉਂ ਹੀ ਕਿਤੇ ਉਹਦੀਆਂ ਨਾਸਾਂ ਨਾਲ ਉਹਦੀ ਧੁਨੀ ਨਾਲ ਉਹਦੀਆਂ ਨਾਸਾਂ ਲੱਗ ਜਾਣ, ਤੇ ਫਿਰ ਉਸ ਰਸ ਵਿੱਚ ਉਹ ਉੱਠਦਾ ਨਹੀਂ। ਗੁਰੂ ਮਹਾਰਾਜ ਫਰਮਾਉਂਦੇ ਨੇ ਇਸੇ ਤਰ੍ਹਾਂ, ਹੇ ਸਿੱਖ, ਪਰਿਪੂਰਨ ਪਰਮੇਸ਼ਰ ਨੇ ਤੇਰੇ ਹਿਰਦੇ ਦੇ ਅੰਦਰ ਭਗਤੀ ਦੀ ਸੁਗੰਧੀ ਹੈ, ਉਸ ਭਗਤੀ ਦੀ ਸੁਗੰਧੀ ਨੂੰ ਜਦੋਂ ਗੁਰੂ ਦੇ ਚਰਨਾਂ ਵਿੱਚ ਆਵੇਂਗਾ, ਇਸ ਥਾਂ ਤੋਂ ਬਾਣੀ ਦਾ ਉਪਦੇਸ਼ ਸਰਵਣ ਕਰੇਗਾ, ਫਿਰ ਹਿਰਦੇ ਦੇ ਅੰਦਰੋਂ ਹੀ ਆਪ ਵਾਹਿਗੁਰੂ ਪਰਮੇਸ਼ਰ ਤੇਰੇ ਪਹੁਣ ਬੇਦਿਆ ਆਪ ਮੁਰਾਰ, ਪਰਿਪੂਰਨ ਪਰਮੇਸ਼ਰ ਨੇ ਤੇਰੇ ਹਿਰਦੇ ਦੇ ਅੰਦਰੋਂ ਪ੍ਰਗਟ ਕਰ ਦੇਣਗੇ। ਰੀਮਨ ਮੇਰੇ ਧਰਮ ਨੂੰ ਪੂਜਾ, ਮਨ ਮਨੂ ਅੰਮ੍ਰਿਤ ਰਸ ਪੂਜਾ ਰਹਾ, ਜਨਮ ਜੀਤ ਮਰਨ ਮਨ ਮਾਨਿਆ। ਮਹਾਰਾਜ ਫਰਮਾਉਂਦੇ ਨੇ ਜਦੋਂ ਮਨ ਨੇ ਇਹ ਨਿਸ਼ਚਾ ਕਰ ਲਿਆ, ਮਰਨਾ ਸੱਚ ਹੈ, ਜਿਉਣਾ ਝੂਠ ਹੈ, ਮਨ ਮੰਨ ਗਿਆ ਕਿ ਮਰਨਾ ਸੱਚ ਹੈ। ਤਕਰੀਬਨ ਵਾਇ ਸਤਿਗੁਰੂ ਫਰਮਾਉਂਦੇ ਨੇ ਜਨਮ ਜੀਤ, ਬਸ ਜਦੋਂ ਇਹ ਮਨ ਵਿੱਚ ਨਿਸ਼ਚਾ ਆ ਗਿਆ ਕਿ ਮੌਤ ਅਵਸ਼ ਹੈ, ਇਹ ਟਲਿਆਂ ਟਲਣ ਦੀ ਨਹੀਂ, ਸਮਝੋ ਕਿ ਉਹਨੇ ਆਪਣਾ ਜਨਮ ਜਿੱਤ ਲਿਆ। ਜਿੰਨਾ ਚਿਰ ਮੌਤ ਤੋਂ ਡਰ ਹੈ, ਉਹਨਾਂ ਚ ਹੀ ਮਨੁੱਖ 84 ਲੱਖ ਜ਼ਮੀਨਾਂ ਦੇ ਗੇੜ ਵਿੱਚ ਹੈ, ਤੇ ਜਦੋਂ ਨਿਸ਼ਚਾ ਆ ਜਾਏ ਕਿ ਮੌਤ ਅਵਸ਼ ਆਏਗੀ, ਕਦੋਂ ਆ ਜਾਏ, ਮੌਤ ਦਾ ਪ੍ਰਸ਼ਾਦ ਇਹ ਤਮਾਮ ਸੰਸਾਰ ਦੇ ਜੀਵਾਂ ਨੂੰ ਮਿਲ ਜਾਏਗਾ। ਦੁਨੀਆਂ ਦੇ ਹੋਰ ਕਿਸੇ ਪ੍ਰਸ਼ਾਦ ਤੋਂ, ਵਰਤਾਵੇ ਤੋਂ, ਜਾਂ ਮੌਤ ਦੇ ਪ੍ਰਸ਼ਾਦ ਤੋਂ ਕੋਈ ਦੁਨੀਆਂ ਤੇ ਮਨੁੱਖ ਨਹੀਂ ਰਹਿ ਸਕਿਆ। ਤਕਰੀਬਨ ਵਾਇ ਸਤਿਗੁਰੂ ਫਰਮਾਉਂਦੇ ਨੇ ਜਨਮ ਜੀਤ ਮਰਨ ਮਨ ਮਾਨਿਆ। ਜਦੋਂ ਮਨ ਦੇ ਵਿੱਚ ਇਹ ਮੰਨਣ ਹੋ ਗਿਆ, ਨਿਸ਼ਚਾ ਕਰ ਲਿਆ ਕਿ ਆਪ ਮੁਆ ਮਨ ਮੰਨਤੇ ਮਰ ਜਾਣਿਆ, ਜਦੋਂ ਆਪਾ ਭਾਵ ਤੋਂ ਮਰ ਗਿਆ, ਭਾਵ ਇਹਦੇ ਹੰਗਤਾ ਦੀ ਨਿਵਿਰਤੀ ਕਰ ਦਿੱਤੀ, ਜੋ ਕੁਝ ਹੋਏ ਸੋ ਸਹਿਜੇ ਹੋਏ। ਜਦੋਂ ਇਹਦੇ ਮਨ ਚ ਇਹ ਨਿਸ਼ਚਾ ਆ ਗਿਆ ਤੇ ਜੋ ਕੁਝ ਹੋ ਰਿਹਾ ਹੈ ਉਹ ਵਾਹਿਗੁਰੂ ਦੀ ਰਜ਼ਾ ਵਿੱਚ ਹੋ ਰਿਹਾ, ਆਪ ਮੁਆ ਆਪਣੇ ਭਾਵ ਤੋਂ, ਹੰਗਤਾ ਮਮਤਾ ਤੋਂ ਇਹਨੇ ਆਪਣੇ ਮਨ ਨੂੰ ਸੁਤੰਤਰ ਕਰ ਲਿਆ, ਸਭ ਥਾਂ ਹੀ ਉਸ ਪਰਿਪੂਰਨ ਪਰਮੇਸ਼ਰ ਦਾ ਵਰਤ ਵਰਤਾਵਾ ਇਹ ਅਨੁਭਵ ਕਰ ਲਿਆ। ਆਪ ਮੁਆ ਮਨ ਮਨ ਤੇ ਜਾਣਿਆ, ਜਦੋਂ ਮਨ ਵਿੱਚ ਮੰਨਣ ਕਰ ਲਿਆ ਕਿ ਇਹ ਸੰਸਾਰ ਤੇ ਜੋ ਆਇਆ ਉਸਨੇ ਸਾਰੇ ਨੇ ਚਲੇ ਜਾਣਾ, ਜਨਮ ਤਾਂ ਹੈ ਕਿ ਜੇ ਮਰਨ ਖਾ ਕੇ ਆਇਆ, ਨਹੀਂ ਤਾਂ ਸੰਸਾਰ ਵਿੱਚ ਕਿਸੇ ਦਾ ਜਨਮ ਨਹੀਂ। ਜੇ ਜਨਮ ਹੈ ਤੇ ਮੌਤ ਅਵਸ਼ ਹੈ। ਤਕਰੀਬਨ ਵਾਇ ਸਤਿਗੁਰੂ ਫਰਮਾਉਂਦੇ ਨਜ਼ਰ ਭਈ ਘਰ ਘਰ ਤੇ ਜਾਣਿਆ, ਜਦੋਂ ਉਹਦੀ ਨਜ਼ਰ ਹੋ ਗਈ ਤੇ ਘਰ ਸਰੀਰ ਦੇ ਅੰਦਰ ਹਿਰਦਾ ਹੈ ਘਰ, ਉਸ ਘਰ ਦੇ ਅੰਦਰੋਂ ਹੀ ਪ੍ਰਗਟ ਹੋ ਗਿਆ ਪਰਿਪੂਰਨ ਪਰਮੇਸ਼ਰ, ਪਤਾ ਲੱਗ ਗਿਆ ਹੈ। ਤੇ ਜਦੋਂ ਪਤਾ ਚੱਲ ਗਿਆ ਨਾਮ ਦੀ ਬਰਕਤ ਨਾਲ, ਤੇ ਫਿਰ ਕਹਿ ਉੱਠਿਆ ਹੈ ਹੇ ਵਾਹਿਗੁਰੂ, ਜਪ ਸਤ ਤੀਰਥ ਮੱਜਣ ਨਾਮ, ਮੈਂ ਹੁਣ ਜਤ ਨਹੀਂ ਰੱਖਾਂਗਾ, ਮੈਂ ਹੁਣ ਸਤ ਨਹੀਂ ਰੱਖਾਂਗਾ, ਮੈਂ ਹੁਣ ਤੀਰਥ ਯਾਤਰਾ ਨਹੀਂ ਜਾਵਾਂਗਾ, ਮੈਂ ਹੁਣ ਤੀਰਥ ਯਾਤਰਾ ਤੇ ਮੱਜਣ ਪੁਰਬਾਂ ਦਾ ਮੱਜਣ ਨਹੀਂ ਕਰਾਂਗਾ, ਮੇਰਾ ਤੇ ਸਭ ਕੁਝ ਹੀ ਨਾਮ ਹੈ। ਜਿਨ੍ਹਾਂ ਨੇ ਪਰਮੇਸ਼ੁਰ ਦੇ ਨਾਮ ਤੇ ਨਿਸ਼ਚਾ ਕਰ ਲਿਆ ਉਹ ਨਾ ਜਪ ਵਿੱਚ ਪੈਂਦੇ ਨੇ, ਨਾ ਜਾਤ ਵਿੱਚ ਪੈਂਦੇ ਨੇ, ਨਾ ਸਤ ਵਿੱਚ ਪੈਂਦੇ ਨੇ, ਨਾ ਤੀਰਥਾਂ ਤੇ ਉਹ ਭਰਮਣ ਕਰਦੇ ਨੇ। ਤਕਰੀਬਨ ਵਾਹਿਗੁਰੂ ਸਤਿਗੁਰੂ ਫਰਮਾਉਂਦੇ ਨੇ ਉਹਨਾਂ ਨਿਸ਼ਚਾ ਹੈ ਪਰਿਪੂਰਨ ਪਰਮੇਸ਼ੁਰ ਦੇ ਨਾਮ ਦਾ, ਨਾਮ ਤੇ ਨਿਸ਼ਚਾ ਰੱਖਦੇ ਨੇ, ਸਮਝਦੇ ਨੇ ਸਭ ਕੁਝ ਨਾਮ ਹੈ। ਅਦਿਕ ਵਿਚਾਰ ਕਰੋ ਕਿਸ ਕਾਮ, ਹੋਰ ਮੈਂ ਕਿਸ ਵਾਸਤੇ ਵਿਸਾਰ ਕਰਾਂ ਪਰਮੇਸ਼ੁਰ ਦੇ ਨਾਮ ਤੋਂ ਬਿਨਾਂ, ਤੇ ਹੋਰ ਵਿਸਤਾਰ ਕਰਨਾ ਜਲ ਧਾਰੇ ਕਰਨੇ ਧੋਣੀਆਂ ਪਾਉਣੀਆਂ, ਹੋਰ ਅਨੇਕਾਂ ਤਰ੍ਹਾਂ ਦਾ ਹੱਥ ਤਪ ਕਰਨਾ, ਐਸਾ ਵਿਸਤਾਰ ਮੈਂ ਨਹੀਂ ਕਰਾਂਗਾ। ਅਦਿਕ ਵਿਸਾਰ ਕਰੋ ਕਿਸ ਕਾਮ, ਨਰ ਨਾਰਾਇਣ ਅੰਤਰ ਜਾਮ। ਜੋ ਵਾਹਿਗੁਰੂ ਪਰਮੇਸ਼ੁਰ ਹੈ ਅੰਤਰਜਾਮੀ ਜਦੋਂ ਜਾਣਦਾ ਹੈ, ਆਣ ਮਨੋ ਤੋਂ ਪਰ ਘਰ ਜਾ, ਆਣ ਮਨੋ ਹੋਰਨਾਂ ਨੂੰ ਤੇ ਮੈਂ ਤਾਂ ਮੰਨਾ, ਜੇ ਕਿਸੇ ਮੈਂ ਪੁਰਾਣੇ ਘਰਾਂ ਵਿੱਚ ਕਿਸੇ ਦੇਵੀ ਦੇਵਤਿਆਂ ਦੇ ਘਰਾਂ ਵਿੱਚ ਜਾਂ ਹੋਰ ਕਿਸੇ ਦੀ ਪੂਜਾ ਵਿੱਚ ਮੈਂ ਜਾਵਾਂ, ਜਦੋਂ ਮੈਂ ਗੁਰੂ ਨਾਨਕ ਦੇ ਦਰ ਨੂੰ ਛੱਡ ਕੇ ਹੋਰ ਕਿਸੇ ਦੇ ਦਰ ਜਾਣਾ ਹੀ ਨਹੀਂ, ਤੇ ਹੋਰਨਾਂ ਨੂੰ ਮੰਨਣ ਦਾ ਸਵਾਲ ਹੀ ਪੈਦਾ ਨਹੀਂ ਹੁੰਦਾ। ਆਣ ਮਨਾਉ ਤਾਂ ਪਰ ਕਰ ਜਾਓ, ਕਿਸ ਜਾਤੋਂ ਨਾਹੀਂ ਕੋਠਾ, ਤੇ ਮੈਂ ਮੰਗਾਂ ਕਿਸ ਦੇ ਕੋਲੋਂ, ਜਦੋਂ ਗੁਰੂ ਨਾਨਕ ਦੇ ਦਰ ਤੋਂ ਬਿਨਾਂ ਹੋਰ ਮੈਨੂੰ ਕੋਈ ਥਾਂ ਦਿਸਦਾ ਹੀ ਨਹੀਂ। ਸਿਰਫ ਇਹੋ ਹੀ ਦਰ ਹੈ ਜਿਸ ਦਰ ਦਾ ਮੈਂ ਸੇਵਕ ਹਾਂ, ਇਸ ਦਰ ਤੋਂ ਹੀ ਸਾਰਾ ਕੁਝ ਮੈਂ ਮੰਗਦਾ। ਤਕਰੀਬਨ ਵਾਹਿਗੁਰੂ ਸਤਿਗੁਰੂ ਫਰਮਾਉਂਦੇ ਨੇ ਕਿਸ ਜਾਤੋਂ ਹੋਰ ਕਿਹਦੇ ਕੋਲੋਂ ਮੰਗੀਏ, ਕਿਉਂਕਿ ਜਾਂ ਕੋ ਠਾਕਰ ਉੱਚਾ ਹੋਈ ਸੋ ਜਾਣ ਪਰ ਘਰ ਜਾਤ ਨਾ ਸੋਹੀ, ਤੇ ਸਭ ਕੁਛ ਘਰ ਨੇ ਬਾਹਰ ਨਾਹੀਂ, ਬਾਹਰ ਟੋਲੇ ਸੋ ਭਰਮ ਭੁਲਾਹੀ। ਸਭ ਕੁਝ ਗੁਰੂ ਨਾਨਕ ਦੇ ਘਰ ਵਿੱਚ ਹੈ, ਤੇ ਸਭ ਕੁਝ ਹੁੰਦੀਆਂ ਹੋਈਆਂ ਫਿਰ ਮੈਂ ਬਾਹਰ ਕਿਉਂ ਜਾਵਾਂ। ਇਸ ਕਰਕੇ ਮੈਨੂੰ ਤੇ ਹੇ ਵਾਹਿਗੁਰੂ ਪਰਮੇਸ਼ੁਰ, ਪ੍ਰਭ ਤੂੰ ਛੋੜ ਜਾਈਏ ਪ੍ਰਭ ਕਹਿ ਤਾਂ, ਹੇ ਵਾਹਿਗੁਰੂ ਮੈਂ ਤੈਨੂੰ ਛੱਡ ਕੇ ਕਿਸ ਦੇ ਕੋਲ ਜਾਵਾਂ। ਤੁਧ ਨੂੰ ਛੋੜ ਜਾਈ ਪ੍ਰਭ ਕਹਿ ਧਰ, ਆ ਨਾ ਬੀਆ ਤੁਮਰੀ ਤੁਮ ਤੇ ਤੁਮਰੀ ਸੰਸਰ। ਹੇ ਵਾਹਿਗੁਰੂ ਪਰਮੇਸ਼ੁਰ ਤੇਰੇ ਬਰਾਬਰ, ਤੇਰੇ ਤੋਂ ਬਿਨਾਂ ਹੋਰ ਕੋਈ ਦੂਜਾ ਹੈ ਹੀ ਨਹੀਂ, ਤੇ ਮੈਂ ਜਾਵਾਂ ਕਿਸ ਦੇ ਕੋਲ। ਤੁਮਾਰਾਏ ਫਰਮਾਉਂਦੇ ਨੇ ਕਿਸ ਜਾਤੋਂ ਨਾ ਹੀ ਕੋ ਥਾ, ਜਦੋਂ ਹੈ ਹੀ ਕੋਈ ਥਾਂ ਨਹੀਂ, ਨਾ ਨਾ ਗੁਰਮਤ ਸਹਿ ਸਮਾ। ਇੰਨਾ ਸਿੱਖ ਦਾ ਨਿਸ਼ਚਾ ਹੋ ਜਾਏ ਤੇ ਫਿਰ ਗੁਰੂ ਮਿਹਰ ਕਰਦਾ, ਗੁਰੂ ਬਖਸ਼ਿਸ਼ ਕਰ ਦਿੰਦਾ, ਗੁਰੂ ਦੀ ਮਹਾਨ ਮਿਹਰ ਹੁੰਦੀ ਹੈ। ਤੁਸੀਂ ਕਈ ਵਾਰ ਸੁਣਿਆ ਹੋਵੇਗਾ ਗੜ ਸ਼ੰਕਰ ਦਾ ਮਹਾਨ ਸਿਦਕੀ ਸਿੱਖ ਭਾਈ ਤਿੜਕੂ ਜਿਹੜਾ ਸੀ, ਲੇਕਿਨ ਮਹੇਸ਼ਾ ਜੋਗੀ ਰਿੱਧੀਆਂ ਸਿੱਧੀਆਂ ਦਾ ਮਾਲਕ ਉਸ ਥਾਂ ਤੇ ਤੁਰ ਗਿਆ, ਲਾਲਚ ਦਿੱਤਾ ਪਬਲਿਕ ਤੌਰ ਤੇ ਜੋ ਮੇਰੇ ਦਰਸ਼ਨ ਕਰੇਗਾ ਇੱਕ ਸਾਲ ਸਵਰਗਾਂ ਵਿੱਚ ਜਾਏਗਾ। ਹਰ ਇਨਸਾਨ ਨੇ ਦਰਸ਼ਨ ਕੀਤੇ, ਬੜੇ ਅਹੰਕਾਰ ਨਾਲ ਪੁੱਛਦਾ ਆਪਣੇ ਸੇਵਕਾਂ ਤੋਂ, ਇਸ ਇਲਾਕੇ ਚ ਕੋਈ ਰਹਿ ਗਿਆ ਹੋਰ ਜਿਹਨੇ ਮੇਰੇ ਦਰਸ਼ਨਾਂ ਕੀਤੇ ਹੋਣ? ਪਰ ਇੱਕ ਇਨਸਾਨ ਨੇ ਗੱਲ ਦੱਸ ਦਿੱਤੀ, ਇੱਥੇ ਇੱਕ ਸਿੱਖ ਹੈ ਭਾਈ ਤਿਲਕੂ, ਉਹ ਤੇਰੇ ਕੋਲ ਨਹੀਂ ਆਇਆ, ਤੇ ਹੋਰ ਤੇ ਕੋਈ ਐਸੇ ਐਸਾ ਇਨਸਾਨ ਨਹੀਂ ਰਿਹਾ ਜਿਹਨੇ ਤੇਰੇ ਦਰਸ਼ਨ ਨੇ ਕੀਤੇ। ਰਸਨਾ ਤੋਂ ਗੱਲ ਨਿਕਲ ਗਈ, ਉਹ ਕੈਸਾ ਨਿਭਾਗਾ ਹੋਵੇਗਾ ਜਿਹੜਾ ਸਵਰਗਾਂ ਵਿੱਚ ਨਾ ਜਾਣਾ ਚਾਹੇ। ਜਾਓ ਉਸ ਨੂੰ ਕਹਿ ਦਿਓ ਕਿ ਜੇ ਤੈਨੂੰ ਪਤਾ ਚੱਲ ਗਿਆ ਤੇ ਨਹੀਂ ਆਇਆ, ਤੇ ਫਿਰ ਤੇਰੇ ਵਾਸਤੇ 2 ਸਾਲ ਹੋ ਜਾਣਗੇ, ਪਰ ਤੂੰ ਆ ਮੇਰੇ ਦਰਸ਼ਨ ਕਰ, 2 ਸਾਲ ਸਵਰਗਾਂ ਵਿੱਚ ਜਾਏਗਾ। ਫਿਰ ਵੀ ਨਹੀਂ ਆਇਆ। 3 ਸਾਲ ਦਾ ਲਾਲਚ ਦਿੱਤਾ, 4 ਦਾ ਦਿੱਤਾ, 5 ਦਾ ਦਿੱਤਾ, ਪਰ ਭਾਈ ਤਿਲਕੋ ਨਹੀਂ ਆਇਆ। ਮਹੀਸ਼ਾ ਬੜਾ ਅਸਚਰਜ ਹੈ, ਰਿਧੀਆਂ ਸਿੱਧੀਆਂ ਦਾ ਮਾਲਕ ਸੀ। ਕਹਿੰਦੇ ਨੇ ਮਨ ਚ ਵਿਚਾਰ ਕਰ ਲਏ ਤੇ ਚਲੋ ਜੇ ਉਹ ਨਹੀਂ ਆਉਂਦਾ ਮੈਂ ਹੀ ਉਹਨੂੰ ਦਰਸ਼ਨ ਦੇ ਆਵਾਂ। ਜਦੋਂ ਮਹੀਸ਼ਾ ਆਪ ਆਇਆ ਤੇ ਦਰਵਾਜ਼ਾ ਬੰਦ ਕਰ ਲਿਆ, ਦਰਵਾਜ਼ਾ ਖਟਖਟਾਇਆ, ਗੱਲਾਂ ਕੀਤੀਆਂ ਨੇ, ਸਵਾਲ ਜਵਾਬ ਹੋਏ ਨੇ। ਸਿੱਖ ਕਹਿਣ ਲੱਗਾ ਕਿ ਮੈਂ ਉਸ ਗੁਰੂ ਕਾ ਸਿੱਖ ਹਾਂ ਜਿਸ ਗੁਰੂ ਦੀ ਸਿੱਖੀ ਹੈ। ਮੇਰਾ ਸਿੱਖ ਨਾ ਨਰਕਾਂ ਵਿੱਚ ਜਾਏਗਾ ਤੇ ਨਾ ਸਵਰਗਾਂ ਵਿੱਚ ਜਾਏਗਾ। ਇਹ ਦੋਨੋਂ ਚੀਜ਼ਾਂ ਹੱਥ ਘੜੀਆਂ ਨੇ, ਲੇਕਿਨ ਫਰਕ ਇੰਨਾ ਕੀ ਹੈ, ਇੱਕ ਲੋਹੇ ਦੀ ਹੱਥ ਘੜੀ ਹੈ ਤੇ ਇੱਕ ਸੋਨੇ ਦੀ ਹੱਥ ਘੜੀ ਹੈ। ਸਵਰਗ ਜਿਹੜਾ ਹੈ ਉਹ ਸੋਨੇ ਦੀਆਂ ਹੱਥ ਘੜੀਆਂ ਨੇ, ਨਰਕ ਜਿਹੜਾ ਹੈ ਉਹ ਲੋਹੇ ਦੀਆਂ ਹੱਥ ਘੜੀਆਂ ਨੇ। ਭਾਵੇਂ ਮੇਰੀ ਸੋਨੇ ਦੀ ਹੋਵੇ ਹੱਥ ਘੜੀ, ਲੱਗੀ ਹੋਵੇ ਹੈ ਤੇ ਹੱਥ ਘੜੀ, ਭਾਵੇਂ ਸੋਨੇ ਦੀ ਹੈ, ਬਸ ਸ਼ੌਂਕ ਚ ਬੈਠਾ ਰਹਿੰਦਾ ਤੇ ਮੇਰੇ ਹੱਥਾਂ ਨੂੰ ਸੋਨਾ ਪਿਆ। ਲੋਹੇ ਦੀ ਕੜੀ ਵਾਲਾ ਇਹ ਸੋਚਦਾ ਵੀ ਮੇਰੇ ਹੱਥ ਘੜੀ ਲੱਗੀ ਹੋ, ਉਦਾਸ ਹੋ ਕੇ ਬੈਠਾ ਰਹਿੰਦਾ। ਨਰਕਾਂ ਵਿੱਚ ਮਨੁੱਖ ਜਿਹੜਾ ਉਹ ਦੁਖੀ ਹੈ, ਲੇਕਿਨ ਸਵਰਗਾਂ ਵਿੱਚ ਵੀ ਜਿਹੜਾ ਮਨੁੱਖ ਚਲਿਆ ਜਾਏ, ਮੈਂ ਪੁਸਤਕਾਂ ਵਿੱਚ ਪੜ੍ਹਿਆ ਸਾਡਾ ਜੋ ਸਾਲ ਹੋ ਜਾਏ, 1 ਸਾਲ ਤੇ ਬ੍ਰਹਮਾ ਦਾ ਨਾ ਦੇਵਤਿਆਂ ਦਾ ਸਿਰਫ 1 ਦਿਨ ਤੇ ਰਾਤ ਹੁੰਦਾ, ਇੰਨੇ ਉਹਨਾਂ ਦੇ ਦਿਨ ਤੇ ਰਾਤ ਦੀ ਐਸੇ ਤੇ ਭਾਈ ਸਾਹਿਬ ਭਾਈ ਗੁਰਦਾਸ ਜੀ ਨੇ ਵੀ ਲਿਖਿਆ। ਤੇ ਇਸੇ ਤਰ੍ਹਾਂ ਹੀ ਜਿਸ ਤਰ੍ਹਾਂ ਸਾਡੀ 100 ਸਾਲ ਉਮਰ ਬਤੀਤ ਹੋ ਜਾਏ ਤੇ ਉਸ ਤੋਂ ਬਾਅਦ ਉਹਨਾਂ ਦਾ 1 ਸਾਲ ਹੀ ਬਤੀਤ ਹੁੰਦਾ, ਇੰਨੀ ਉਮਰ ਦੇ ਦੇਵਤੇ ਭੋਗ ਕੇ ਚਲੇ ਜਾਂਦੇ ਨੇ। ਤੇ ਫਿਰ ਕਹਿੰਦੇ ਨੇ ਜਦੋਂ ਕੋਈ ਪੁੰਨੀ ਬੰਦਾ ਸਵਰਗਾਂ ਵਿੱਚ ਤੁਰ ਜਾਂਦਾ ਹੈ ਤੇ ਉਹਦੇ ਗਲ ਵਿੱਚ ਜਿਸ ਤਰ੍ਹਾਂ ਦੀਆਂ ਰੂਹਾਂ ਨੇ ਉਸੇ ਤਰ੍ਹਾਂ ਦੇ ਹੀ ਗਲ ਵਿੱਚ ਨਿਸ਼ਾਨੀਆਂ ਪਾਈਆਂ ਜਾਂਦੀਆਂ ਨੇ ਵੀ ਇਹਨੇ ਇੰਨੇ ਸਾਲ ਸਵਰਗਾਂ ਵਿੱਚ ਰਹਿਣਾ, ਉਸ ਤੋਂ ਬਾਅਦ ਇਹਨੇ ਫਿਰ ਮਾਤ ਲੋਕ ਵਿੱਚ ਆ ਜਾਣਾ। ਸਵਰਗਾਂ ਵਿੱਚ ਜਾ ਕੇ ਵੀ ਮਨੁੱਖ ਹਰ ਸਾਲ ਉਹਦਾ 1 ਫੁੱਲ ਸੁੱਕ ਜਾਂਦਾ ਹੈ ਤੇ ਚਿੰਤਾ ਬਣੀ ਰਹਿੰਦੀ ਹੈ ਜੋ ਮੇਰੇ ਗਲ ਵਿੱਚ ਸੁੱਖਾਂ ਦੇ ਭੋਗਣ ਦੀ ਮਾਲਾ ਪਾਈ ਹੈ, 1-1 ਫੁੱਲ 1-1 ਸਾਲ ਵਿੱਚ ਸੁੱਕਦਾ ਜਾ ਰਿਹਾ, ਚਿੰਤਾ ਤੇ ਆਪ ਹੀ ਆ ਗਈ। ਸਵਰਗ ਵਿੱਚ ਵੀ ਚਿੰਤਾ ਤੋਂ ਖਾਲੀ ਤੇ ਨਾ ਹੋਇਆ, ਮੈਂ ਪੁਸਤਕਾਂ ਵਿੱਚ ਪੜ੍ਹਿਆ ਨੌਖ ਰਾਜਾ ਤੀਰ ਤੀਰ ਤੇ ਜਾ ਕੀਤਾ ਤੀਰ ਛੱਡਣਾ, ਜਿੱਥੇ ਜਾ ਕੇ ਤੀਰ ਡਿੱਗ ਪੈਣਾ ਜਗ ਕਰਨਾ, ਜਗ ਸੰਪੂਰਨ ਹੋਣ ਤੋਂ ਬਾਅਦ ਫਿਰ ਉੱਥੋਂ ਤੀਰ ਛੱਡਣਾ। ਏਡਾ ਵੱਡਾ ਧਨੀ ਹਿੰਦੁਸਤਾਨ ਦਾ ਚੱਕਰਵਰਤੀ ਬਾਦਸ਼ਾਹ ਸੀ, ਨੌਖ ਰਾਜਾ, ਜੁਜਾਤੀ ਰਾਜਾ, ਐਸੇ ਪੁਸਤਕਾਂ ਵਿੱਚ ਆਏ ਨੇ ਨਾਂ। ਉਹਨਾਂ ਦੀਆਂ ਉਮਰਾਂ, ਉਹਨਾਂ ਕੋਲ ਪਦਾਰਥ, ਉਹਨਾਂ ਦੇ ਹਾਥੀ ਘੋੜਿਆਂ ਦਾ ਸਮਾਜ ਬੇਗਿਣਤ ਸੀ। ਪੁਸਤਕਾਂ ਵਿੱਚ ਲਿਖਿਆ ਐਸੇ ਭਏ ਰਾਜਾ ਜਾਂਦਾ 3 ਲੋਕ ਮੈਂ ਨਗਾਰਾ ਵਾਜਾ, ਜਾਂ ਕੇ ਰੱਥ ਪਹੀਏ ਨੇ ਕਿ ਸਾਤੇ ਸਿੰਧੂ ਖਾਤੇ। ਪੁਸਤਕਾਂ ਵਿੱਚ ਲਿਖਿਆ ਜਿਸ ਤਰ੍ਹਾਂ ਪਾਣੀ ਦਾ ਸਮੁੰਦਰ ਹੈ, ਏਡਾ ਹੀ 1 ਸਮੁੰਦਰ ਉਹਨਾਂ ਨੇ 7 ਸਮੁੰਦਰ ਮੰਨੇ ਨੇ। ਪਾਣੀ ਦਾ ਹੈ, ਫਿਰ ਸ਼ਹਿਦ ਦਾ ਹੈ, ਦੁੱਧ ਦਾ ਹੈ, ਅਤੇ ਰਾਖਿਆਂ ਦਾ ਅਤੇ ਸ਼ਰਾਬ ਦਾ ਵੀ ਮੰਨਿਆ ਉਹਨਾਂ ਨੇ, 7 ਵੀ ਮੰਨੇ ਨੇ ਗਿਣਤੀ। ਰਵਿਚਾਰ ਕਹਿੰਦੇ ਨੇ ਕਿ ਜਾਤ ਕੇ ਰੱਥ ਪਹੀਏ ਨੇ ਕਿ ਉਹਨਾਂ ਦੇ ਰੱਥਾਂ ਦੇ ਪਹੀਆਂ ਨਾਲ ਕਿੱਡੇ ਕਿੱਡੇ ਵੱਡੇ ਰੱਥ ਹੋਣਗੇ ਜਿੱਥੇ ਸੱਤ ਸਮੁੰਦਰ ਪਾਣੀ ਦਾ ਵਹਿਣ ਤੁਰਿਆ ਤੇ ਹੌਲੀ ਹੌਲੀ ਵੱਧਦਾ ਵੱਧਦਾ ਸਮੁੰਦਰ ਬਣ ਗਿਆ। ਐਸੇ ਭਏ ਰਾਜਾ ਜਾਂ ਕਾ ਤੀਨ ਲੋਕ ਮੈਂ ਨਜ਼ਾਰਾ ਵਾਜਾ, ਜਾਂ ਕੇ ਰੱਥ ਪਹੀਏ ਨੇ ਕਿ ਸਾਤੇ ਸਿੰਧੂ ਖਾਤੇ ਹਨ, ਅਰਬ ਖਰਬ ਕੋਟ ਬਰਖ ਆਰ ਜਾ ਸੀ, ਏਕ ਬਾਣ ਹਾਸ ਲਈ ਬੈਰੀ ਸਭ ਡਾਤੇ ਹਨ। ਤੇ ਫਿਰ ਉਹਨਾਂ ਦੇ ਕੋਲ ਐਸੇ ਭਏ ਰਾਜਾ ਇਤਨੇ ਵੱਡੇ ਰਾਜੇ ਸਨ, ਵੋ ਵੀ ਮਰ ਗਏ ਵਾਂ ਕਾ ਨਾਮ ਉਹਨਾਂ ਦੇ ਕੋ ਕਹੋ ਕਹੋ ਸਿਮਰ ਕਰ ਪ੍ਰਾਣੀ ਆਤੇ ਹਨ। ਦੁਨੀਆਂ ਦੇ ਐਸੇ ਰਾਜੇ ਬੜੇ ਚਲੇ ਗਏ, ਦਲੀਪ ਵਰਗੇ, ਦਕਸ਼ ਵਰਗੇ, ਨੌਖ ਵਰਗੇ, ਜੁਜਾਤੀ ਵਰਗੇ, ਪੁਸਤਕਾਂ ਵਿੱਚ ਕਿਤੇ ਨਾਂ ਸਨਾਤਨੀ ਵਿਦਵਾਨਾਂ ਨੇ ਲਿਖ ਦਿੱਤੇ ਤੇ ਕਿਤੇ ਕਿਤੇ ਸੁਣ ਲਿਆ ਕਿਸੇ ਨੇ, ਕਿਸੇ ਨੂੰ ਪਤਾ ਨਹੀਂ ਵੀ ਕੌਣ ਆਇਆ ਤੇ ਕੌਣ ਉਤਰ ਗਿਆ। ਤੇ ਗਰੀਬ ਨਵਾਜ਼ ਸਤਿਗੁਰੂ ਫਰਮਾਉਂਦੇ ਨੇ ਏਡੇ ਵੱਡੇ ਰਾਜੇ, ਕਹਿੰਦੇ ਨੌਖ ਰਾਜੇ ਨੇ ਤੀਰ ਤੀਰ ਤੇ ਜਾ ਕੀਤਾ ਕੁਦਰਤ ਵੱਲੋਂ, ਉਹਨੂੰ ਸਵਰਗ ਦਾ ਰਾਜ ਮਿਲ ਗਿਆ। ਸਵਰਗ ਦਾ ਰਾਜ ਮਿਲ ਗਿਆ ਉਸ ਵਕਤ ਮਿਲਿਆ ਜਦੋਂ ਇੰਦਰ ਨੂੰ ਸਰਾਫ ਮਿਲ ਗਿਆ ਗੌਤਮ ਦੇ ਘਰ ਜਾਣ, ਤਖ਼ਤ ਖਾਲੀ ਹੋ ਗਿਆ, ਨੌਖ ਤਖ਼ਤ, ਹਾਲਾਂਕਿ ਇਹਦਾ ਤਪੱਸਿਆ ਅਹੰਕਾਰ ਵਿੱਚ ਆ ਗਿਆ। ਇੰਦਰ ਦੀ ਪਟਰਾਣੀ ਸੀ ਸਚੀ, ਉਸ ਦੇ ਮਹੱਲਾਂ ਵਿੱਚ ਜਾਣ ਵਾਸਤੇ ਸੱਤ ਰਿਖੀਆਂ ਦੀ ਪਾਲਕੀ ਬਣਾਈ, ਭੁਲੇ ਪਲਸਤ ਹੰਗਰੀ ਐਸੇ ਰਿਖੀਆਂ ਦੇ ਨਾਂ ਨੇ ਪੁਸਤਕਾਂ ਵਿੱਚ, ਕਹਿੰਦੇ ਸੱਤਾਂ ਰਿਖੀਆਂ ਨੇ ਪਾਲਕੀ ਚੁੱਕੀ ਹੋਈ ਆ, ਪਾਲਕੀ ਵਿੱਚ ਨੌਖ ਰਾਜਾ ਬੈਠਾ ਹੈ ਤੇ ਕਾਹਲੀ ਨਾਲ ਕਹਿ ਰਿਹਾ ਛੇਤੀ ਕਰੋ, ਸਰਫ ਸਰਫ ਭਾਵ ਕੇ ਛੇਤੀ ਚਲੋ। ਪੁਸਤਕਾਂ ਵਿੱਚ ਲਿਖਿਆ ਸਨਾਤਨੀ ਵਿਦਵਾਨਾਂ ਨੇ, ਉਦਿਆਲਕ ਮੁਨੀ ਨੇ ਸਰਾਫ ਦਿੱਤਾ, ਕਲਗੀਧਰ ਮਹਾਰਾਜ ਜੀ ਨੇ ਦਸਮ ਗ੍ਰੰਥ ਦੇ ਵਿੱਚ ਲਿਖਿਆ ਹੈ, ਭੁਲੇ ਰਿਖੀ ਨੇ ਵਚਨ ਕਰ ਦਿੱਤਾ ਕਿ ਹੇ ਕਾਮ ਦੇ ਮਾਰੇ ਹੋਏ ਨੌਖ ਰਾਜਾ, ਸੱਪ ਅਸੀਂ ਕਿਉਂ ਬਣੀਏ ਸਰਬ ਸਰਬ ਤੋਂ, ਸੱਪ ਤੇ ਤੇਰੇ ਵਰਗੇ ਬਣਨੇ ਚਾਹੀਦੇ। ਪਾਲਕੀ ਵਿੱਚ ਅਸੀਂ ਸੱਪ ਬਣਿਆ, ਨੀਮ ਖਾਰ ਤੀਰਥ ਤੇ ਡਿੱਗ ਪਿਆ, ਜਿਸ ਥਾਂ ਤੇ ਉਹਦੇ ਦੋਤੇ ਤਪ ਕਰਦੇ ਸਨ ਸਵਰਗਾਂ ਤੋਂ ਡਿੱਗ ਪਿਆ ਨੌਖ ਰਾਜਾ। ਦੋਤਿਆਂ ਨੇ ਯਤਨ ਕੀਤਾ, ਕਹਿਣ ਲੱਗੇ ਨਾਨਾ ਅਸੀਂ ਆਪਣੇ ਤਪ ਨਾਲ ਤੈਨੂੰ ਉੱਥੇ ਸਵਰਗਾਂ 'ਚ ਫਿਰ ਭੇਜਦੇ ਹਾਂ। ਦੁਖੀ ਹੋ ਕੇ ਉਹਦੀ ਆਤਮਾ ਕਹਿੰਦੀ ਜੇ ਮੇਰੇ ਤਪ ਨਾਲ ਮੈਂ ਉੱਥੇ ਨਹੀਂ ਰਹਿ ਸਕਿਆ, ਤੁਹਾਡੇ ਤਪ ਨਾਲ ਮੈਂ ਕਿੰਨਾ ਚਿਰ ਉੱਥੇ ਟਿਕ ਸਕਾਂਗਾ। ਇਹ ਹੈ ਸਵਰਗਾਂ ਦੀ ਵਿਚਾਰ, ਸਵਰਗਾਂ ਦਾ ਸੁੱਖ ਚਿੰਤਾ ਹੈ ਉਹ ਸਮਝੋ ਕਿ ਸੋਨੇ ਦੀ ਹੱਥ ਕੜੀ ਹੈ, ਨਰਕਾਂ ਦਾ ਉਹ ਲੋਹੇ ਦੀ ਹੱਥ ਕੜੀ ਹੈ। ਮਹੇਸ਼ੇ ਜੋਗੀ ਨੇ ਸਵਾਲ ਜਵਾਬ ਦੇ ਦਿੱਤਾ ਭਾਈ ਤਿਲਕੂ ਨੇ, ਗੁਰੂ ਕਾ ਸਿੱਖ ਨਾ ਨਰਕਾਂ 'ਚ ਜਾਣਾ ਚਾਹੁੰਦਾ ਹੈ ਤੇ ਨਾ ਸਵਰਗਾਂ 'ਚ, ਗੁਰੂ ਕੇ ਸਿੱਖ ਦੀ ਅਰਦਾਸ ਹੈ, ਚਰਨ ਕਮਲ ਕੀ ਮੌਜਮੋ ਰਹੋ ਅੰਤ ਅਰਿਆ, ਮੈਂ ਤੇ ਗੁਰੂ ਦੇ ਚਰਨਾਂ ਵਿੱਚ ਰਵਾਂਗਾ ਜਿੱਥੇ ਨਾ ਸਵਰਗਾਂ ਦਾ ਲਾਲਚ ਹੈ ਨਾ ਨਰਕਾਂ ਦੇ ਦੁੱਖਾਂ ਦਾ ਡਰ ਹੈ। ਬੜਾ ਅਸਚਰਜ ਹੋ ਗਿਆ, ਕਹਿਣ ਲੱਗਾ ਮੈਨੂੰ ਉਸ ਗੁਰੂ ਦੇ ਦਰਸ਼ਨ ਕਰਵਾ। ਭਾਈ ਤਿਲਕੂ ਦੇ ਨਾਲ ਮਹੇਸ਼ਾ ਜੋਗੀ ਸ੍ਰੀ ਅੰਮ੍ਰਿਤਸਰ ਸਾਹਿਬ ਦੇ ਆਇਆ, ਗੁਰੂ ਅਰਜਨ ਦੇਵ ਪਾਤਸ਼ਾਹ ਦੇ ਦਰਸ਼ਨ ਕੀਤੇ ਤੇ ਗਦਗਦ ਹੋ ਗਏ, ਇਹਦੇ ਅਹੰਕਾਰ ਦੀ ਨਿਵਰਤੀ ਹੋ ਗਈ। ਤੇ ਗਰੀਬ ਨਵਾਜ਼ ਸਤਿਗੁਰੂ ਫਰਮਾਉਂਦੇ ਨੇ ਕਿ ਸਹੁੰ ਜਾਤ ਚੋਂ ਨਾ ਹੀ ਕੋ ਥਾਉ, ਮੈਂ ਕਿਸ ਕੋਲੋਂ ਮੰਗਾਂ, ਸਭ ਤੋਂ ਵੱਡਾ ਗੁਰੂ ਦਾ ਦਰ ਹੈ ਤੇ ਗੁਰੂ ਦੇ ਦਰ ਦਾ ਹੀ ਮੈਨੂੰ ਆਸਰਾ ਹੈ। ਤੇ ਮਹਾਰਾਜ ਫਰਮਾਉਂਦੇ ਨਾਨ ਗੁਰਮਤ ਸਹਿਜ ਸਮਾਉ, ਗੁਰਮਤ ਦੁਆਰਾ ਸਹਿਜ ਵਿੱਚ ਸਮਾਈ ਹੋ ਜਾਏ ਤੇ ਮਹਾਨ ਬਖਸ਼ਿਸ਼ ਨਸੀਬ ਹੁੰਦੀ ਹੈ। ਜੇ ਗੁਰਮਤ ਦੇ ਧਾਰਨੀ ਹੋ ਜਾਈਏ, ਜਿਸ ਤਰ੍ਹਾਂ ਪਿਆਰ ਭਰਿਆ ਪਰਿਵਾਰ ਗੁਰਮਤ ਦਾ ਧਾਰਨੀ ਹੋ ਕੇ ਗੁਰੂ ਕਾ ਲੰਗਰ ਆਪਣੇ ਬੱਚੇ ਦੇ ਜਨਮ ਦਿਨ ਦੀ ਮਹਾਨ ਵਿਚਾਰ ਅੱਜ ਜੋ ਕਰਦੇ ਨੇ। ਅੱਜ ਸੰਗਰਾਂਦ ਦਾ ਵੀ ਸ਼ੁਭ ਦਿਹਾੜਾ ਹੈ। ਕੁਝ ਸਮਾਂ ਮੈਂ ਬੇਨਤੀ ਕਰ ਲਵਾਂ ਸੰਗਰਾਂਦ ਦੇ ਸ਼ੁਭ ਦਿਹਾੜੇ ਦੇ ਸੰਬੰਧ ਵਿੱਚ। ਗੁਰੂ ਅਰਜਨ ਦੇਵ ਦਾ ਤਾਰ ਸਤਿਗੁਰਾਂ ਨੇ ਗੁਰਬਾਣੀ ਵਿੱਚ ਵੈਸੇ ਮਹਾਰਾਜ ਨੇ ਦਿਨ ਤੇ ਰਾਤ ਦੀ ਵੀ ਸਿੱਖਿਆ ਦਿੱਤੀ ਹੈ। ਦਿਨ ਤੇ ਪਹਿਰ, ਪਹਿਰ ਤੇ ਕਰੀ, ਆਪ ਕਰਦਾ ਤਨ ਸੀ। ਫਿਰ ਉਸ ਤੋਂ ਬਾਅਦ ਗਰੀਬਨ ਵਾਲ ਸਤਿਗੁਰਾਂ ਨੇ ਸੱਤਾਂ ਵਾਰਾਂ ਦੀ ਸਿੱਖਿਆ ਦਿੱਤੀ ਹੈ ਤੇ ਇਹ ਗੱਲ ਸਿੱਧ ਕਰ ਦਿੱਤੀ ਕਿ ਸਿੱਖ ਐਤਵਾਰ ਆਇਆ, ਕੰਮਾਂ ਤੋਂ ਵਿਹਲਾ ਹੈ, ਘਰ ਵਿੱਚ ਬੈਠਾ ਹੈ, ਪਰਿਵਾਰ ਗੁਰੂ ਦੇ ਦਰ ਵਿੱਚ ਆਵੇ ਜਾਂ ਘਰ ਮਹਾਰਾਜ ਦਾ ਸਰੂਪ ਹੈ ਜਾਂ ਇੱਕ ਕਮਰਾ ਐਸਾ ਬਣਾ ਛੱਡ ਜਿੱਥੇ ਬੰਦਗੀ ਕੀਤੀ ਜਾਏ, ਰੱਬ ਦਾ ਨਾਂ ਲਿਆ ਜਾਏ। ਐਤਵਾਰ ਦੇ ਸਮੇਂ ਵਿੱਚ ਤੂੰ ਬੰਦਗੀ ਆਰੰਭ ਕਰ ਗੁਰੂ ਦੀ, ਐਤਵਾਰ ਭਗਤ ਕਰੇ ਆਰੰਭ। ਸੋਮਵਾਰ ਆਇਆ ਕਿਰਤ ਕਰ, ਪਰ ਪਰਮੇਸ਼ਰ ਦਾ ਨਾਮ ਸੋਮਵਾਰ ਸਸ ਅੰਮ੍ਰਿਤ ਧਰੇ। ਸੱਤਾਂ ਵਾਰਾਂ ਦੀ ਸਿੱਖਿਆ, ਪੰਦਰਾਂ ਸਿੱਤਾਂ ਦੀ ਸਿੱਖਿਆ, ਫਿਰ ਗਰੀਬ ਨਿਵਾਜ ਦਾ ਤਾਰ ਸਤਿਗੁਰਾਂ ਨੇ ਬਾਰਾਂ ਮਹੀਨਿਆਂ ਦੀ ਸਿੱਖਿਆ ਦਿੱਤੀ ਹੈ। ਬਾਰਾਂ ਮਹੀਨਿਆਂ ਦਾ ਹਰ ਮਹੀਨੇ ਵਿੱਚ ਉਪਦੇਸ਼ ਹੈ ਕਿ ਸਿੱਖ ਕਿਸੇ ਨਾ ਕਿਸੇ ਢੰਗ ਦੇ ਨਾਲ, ਕਿਸੇ ਸ਼ਬਦ ਨਾਲ, ਕਿਸੇ ਪੁੱਗ ਨਾਲ ਸਿੱਖ ਦੇ ਮਨ ਦੀ ਬਿਰਤੀ ਜੁੜ ਜਾਏ ਤੇ ਇਹਦਾ ਜਨਮ ਸਫਲ ਹੋ ਜਾਏ, ਇਹ ਗੁਰੂ ਵੱਲ ਲੱਗ ਜਾਏ। ਤੋ ਅੱਜ ਦੇ ਮਹੀਨੇ ਵਿੱਚ ਗੁਰੂ ਅਰਜਨ ਦੇਵ ਮਹਾਰਾਜ ਫਰਮਾਉਂਦੇ ਨੇ, ਭੁੱਖ ਭੁਖਾਰ ਨਾ ਵਿਆਪਈ, ਕੰਠ ਮਿਲਿਆ ਹਰ ਨਾ ਹੋ, ਮਨ ਬੇਦਿਆ ਚਰਨ ਹਰ ਬਿੰਦ ਦਰਸ਼ਨ ਲੱਗੜਾ ਸਾਹ, ਉਡ ਗੋਬਿੰਦ ਗੋਪਾਲ ਰਾਏ ਸੇਵਾ ਸਾਮੀ ਲਾ ਹੋ, ਵਿਖਿਆ ਪੋਹੇ ਨਾ ਸਕੀ ਮਿਲ ਸਾਧੂ ਗੁੰਗਾ ਹੋ, ਜੈ ਤੇ ਵਜੀ ਤਹ ਮਿਲੀ ਸੱਚੇ ਪ੍ਰੇਤ ਸਮਾਹੋ, ਕਰ ਜਾਈ ਨੀ ਭਾਰ ਬ੍ਰਹਮ ਬਹੁੜ ਨਾ ਵਿਸਣੀਆ, ਬਾਲ ਜਾਉਂ ਲਖ ਬੇਰੀਆਂ ਹਰ ਸੱਜਣੀ ਅਗਨੀ ਅਗਾਹੋ, ਸਰਨ ਪਈ ਨਾਰਾਇਣ ਨਾਨਕ ਦਰ ਪਈਆਹੋ, ਪੋਖ ਸੁਹੰਦਾ ਸਰਬ ਸੁਖ ਜਿਸ ਬਰਸੇ ਦੇ ਪਰਵਾਹੋ, ਭੋਗ ਸੁਹੰਦਾ ਸਰਬ ਸੁਖ ਜਿਸ ਬਖਸ਼ ਦੇ ਪਰਵਾਹ। ਗਰੀਬ ਨਿਵਾਜ ਸਤਿਗੁਰਾਂ ਨੇ ਉਹਦੇ ਮਹੀਨੇ ਵਿੱਚ, ਕਿਉਂਕਿ ਇੱਕ ਸ਼ਬਦ ਹੈ ਬਾਰਾਂ ਮਾਹ ਦਾ ਸਾਰਾ, ਚੌਦਾਂ ਪੌੜੀਆਂ ਨੇ, ਪਹਿਲੀ ਪੌੜੀ ਵਿੱਚ ਸਿੱਖਿਆ ਹੈ ਕਿਰਤ ਕਰਮ ਕੇ ਵਿਛੜੇ ਕਰ ਕਿਰਪਾ ਮਿਲੋੜਾ। ਹੇ ਪਾਤਸ਼ਾਹ, ਅਸੀਂ ਆਪਣੇ ਕਰਮਾਂ ਨਾਲ ਵਿਛੜੇ ਹਾਂ, ਤੂੰ ਨਹੀਂ ਵਿਛੋੜਿਆ। ਅਸੀਂ ਜੋ ਕਰਮ ਕੀਤੇ ਨੇ ਉਹਨਾਂ ਕਰਕੇ ਤੇਰੇ ਨਾਲ ਵਿਛੜੇ ਹਾਂ, ਤੂੰ ਤੇ ਸਾਡੇ ਤੇ ਮਿਹਰ ਕੀਤੀ ਪਰ ਸਾਡੇ ਕਰਮ ਐਸੇ ਨੇ। ਵਿਛੋੜੇ ਦਾ ਦੁੱਖ ਬਹੁਤ ਵੱਡਾ ਦੁੱਖ ਹੁੰਦਾ ਹੈ। ਦੁੱਖ ਭਾਵੇਂ ਗੁਰਬਾਣੀ ਵਿੱਚ ਅਨੇਕਾਂ ਲਿਖੇ ਨੇ, ਪਰ ਵਿਛੋੜੇ ਦਾ ਦੁੱਖ ਬਹੁਤ ਵੱਡਾ। ਇੱਕ ਵਿਛੋੜਾ, ਇੱਕ ਦੁੱਖ ਭੋਖ, ਇੱਕ ਦੁੱਖ ਸਖਤ ਵਾਰ ਦਮ ਦੂਤ, ਇੱਕ ਦੁੱਖ ਰੋਗ ਲੱਗੇ ਤਨ ਭਾਏ, ਵੈਦ ਨਾ ਭੋਲੇ ਦਾਰੂ ਲਾਏ। ਵਿਛੋੜੇ ਦਾ ਦੁੱਖ ਬੜਾ ਹੈ, ਜਿਹੜਾ ਗੁਰੂ ਨਾਲੋਂ ਟੁੱਟ ਜਾਏ, ਗੁਰੂ ਨਾਲੋਂ ਵਿਛੜ ਜਾਏ, ਉਹਦਾ ਬਹੁਤ ਦੁੱਖ ਹੈ। ਬਹਰਹਾਲ ਹੀ ਮੇਲਾ ਸੁੰਦਰ ਲੱਗਾ ਹੋਵੇ, ਭਰਿਆ ਹੋਵੇ ਮੇਲਾ, ਬੱਚੇ ਬੜੇ ਉਤਸ਼ਾਹ ਵਿੱਚ ਹੁੰਦੇ ਨੇ ਮੇਲਾ ਵੇਖਣਾ, ਆਪਣੇ ਪਿਤਾ ਦੀ ਉਂਗਲ ਫੜ ਕੇ ਮੇਲੇ ਤੇ ਬੱਚੇ ਤੁਰ ਜਾਂਦੇ ਨੇ। ਪਿਤਾ ਸਮਝਾਉਂਦਾ ਵੀ ਉਂਗਲ ਨਹੀਂ ਛੱਡਣੀ। ਮੇਲੇ ਵਿੱਚ ਤਰ੍ਹਾਂ ਤਰ੍ਹਾਂ ਦੇ ਤਮਾਸ਼ੇ ਨੇ, ਬੱਚਿਆਂ ਦੀਆਂ ਖੇਡਾਂ ਨੇ, ਬੱਚਾ ਖੇਡਾਂ ਵਿੱਚ ਪਰਤ ਜਾਂਦਾ ਹੈ, ਕਿਸੇ ਵੇਲੇ ਕੋਈ ਤਮਾਸ਼ਾ ਦੇਖਦੀਆਂ ਹੋਈਆਂ, ਖਲੋਤੀਆਂ ਹੋਈਆਂ, ਹੌਲੀ ਹੌਲੀ ਬੱਚਾ ਪਿਤਾ ਦੀ ਉਂਗਲ ਛੱਡ ਦਿੰਦਾ ਹੈ ਤੇ ਤਮਾਸ਼ੇ ਦੇ ਵਿੱਚ ਮਨ ਟਿਕ ਜਾਂਦਾ ਹੈ। ਜਦੋਂ ਹੀ ਤਮਾਸ਼ਾ ਹਟਦਾ ਹੈ, ਉਹਦਾ ਖੇਲ ਖਤਮ ਹੁੰਦਾ ਹੈ ਤੇ ਇੱਕਦਮ ਪਬਲਿਕ ਦਾ ਧੱਕਾ ਪੈਂਦਾ, ਜੇ ਥੋੜੀ ਬਹੁਤੀ ਉਂਗਲ ਫੜੀ ਵੀ ਆ ਤਾਂ ਵੀ ਛੁੱਟ ਜਾਂਦੀ ਹੈ। ਪਬਲਿਕ ਦੇ ਧੱਕੇ ਨਾਲ ਬੱਚਾ ਕਿਸੇ ਪਾਸੇ, ਪਿਤਾ ਕਿਸੇ ਪਾਸੇ, ਬੱਚਾ ਹੱਥ ਤੋਂ ਵੱਧ ਰੋਂਦਾ ਹੈ, ਬੜਾ ਦੁਖੀ ਹੈ। ਮੇਲੇ ਦੇ ਪ੍ਰਬੰਧਕ ਬੱਚੇ ਦਾ ਅਨਾਉਂਸ ਵੀ ਕਰਦੇ ਨੇ, ਖਿਡੌਣੇ ਵੀ ਦਿੰਦੇ ਨੇ, ਪਰ ਬੱਚਾ ਨਹੀਂ ਵਰਤਦਾ, ਬੜਾ ਦੁਖੀ ਹੈ। ਪਰ ਦੁੱਖ ਹੋਇਆ ਕਿਤੇ ਪਿਤਾ ਮਿਲ ਜਾਏ, ਬੱਚੇ ਨੂੰ ਜਿੰਨਾ ਆਨੰਦ ਹੈ, ਜਿੰਨਾ ਖੇੜਾ ਹੈ, ਸਾਰੇ ਮੇਲੇ ਦੇ ਉਤਸ਼ਾਹ ਨਾਲੋਂ ਉਹਨੂੰ ਪਿਤਾ ਦੇ ਮਿਲਾਪ ਦਾ ਸਭ ਤੋਂ ਵੱਡਾ ਉਤਸ਼ਾਹ ਹੁੰਦਾ ਹੈ, ਕਿਉਂਕਿ ਪਿਤਾ ਵਿਛੜ ਚੁੱਕਿਆ ਸੀ, ਬੜਾ ਖੇੜਾ ਹੁੰਦਾ। ਆਖਿਰਕਾਰ ਮੇਲਾ ਤੇ ਬੱਚਿਆਂ ਦੇ ਖੇੜੇ ਵਾਸਤੇ ਹੈ, ਬੱਚਿਆਂ ਦੇ ਉਤਸ਼ਾਹ ਵਾਸਤੇ ਹੈ, ਬੱਚਿਆਂ ਦੇ ਰੋਣ ਵਾਸਤੇ ਤਾਂ ਮੇਲਾ ਨਹੀਂ ਹੁੰਦਾ, ਰੋਣਾ ਧੋਣਾ ਤਾਂ ਨਹੀਂ। ਇਸੇ ਤਰ੍ਹਾਂ ਗੁਰੂ ਕਿਆ ਵਿਚਾਰਿਆ, ਸਿੱਖ ਇਹ ਸੰਸਾਰ ਇੱਕ ਮੇਲਾ ਹੈ, ਇਹ ਦੁਨੀ ਸੁਹਾਵਾ ਬਾਗ ਹੈ, ਇੱਕ ਬਗੀਚਾ ਪੇੜ ਘਣ ਕਰਿਆ ਸੰਸਾਰ ਮੇਲਾ ਹੈ। ਇਹ ਸੰਸਾਰ ਮੇਲੇ ਵਿੱਚ ਹਰ ਇਨਸਾਨ ਨੂੰ ਮਨੁੱਖਾ ਜਨਮ ਮਿਲਿਆ, ਇਹ ਤਾਂ ਸੰਸਾਰ ਮੇਲਾ ਖੇੜਿਆਂ ਵਾਲਾ, ਉਤਸ਼ਾਹ ਵਾਲਾ, ਅਨੇਕਾਂ ਤਰ੍ਹਾਂ ਦੀਆਂ ਝਾਕੀਆਂ ਨੇ, ਜਿਸ ਤਰ੍ਹਾਂ ਮੇਲੇ ਵਿੱਚ ਅਨੇਕਾਂ ਝਾਕੀਆਂ ਨੇ, ਤਮਾਸ਼ੇ ਨੇ, ਝਾਕੀਆਂ ਨੇ ਸੰਸਾਰ ਵਿੱਚ ਕੁਦਰਤ ਦੇ ਰੰਗ ਨੇ, ਅਨੇਕਾਂ ਤਰ੍ਹਾਂ ਦੇ ਕੁਦਰਤ ਨੇ ਜੀਵ ਬਣਾਏ ਨੇ, ਮੌਸਮਾਂ ਬਣਾਈਆਂ ਨੇ, ਅਲੱਦਾ ਅਲੱਦਾ। ਇਹ ਤਾਂ ਸੰਸਾਰ ਖੇੜੇ ਦਾ ਘਰ ਹੈ, ਪਰ ਇਸ ਖੇੜੇ ਦੇ ਘਰ ਵਿੱਚ ਮਨੁੱਖ ਦੁਖੀ ਕਿਉਂ ਹੈ, ਹੌਕੇ ਤੇ ਹਾਵੇ ਕਿਉਂ ਨੇ, ਦੁੱਖ ਕੀਆਂ ਪੰਨਾ ਖੁੱਲੀਆਂ, ਸੁੱਖ ਨਾ ਨਿਕਲਿਓ ਕੋਈ, ਕਿਉਂ ਇੰਨਾ ਦੁਖੀ ਹੈ? ਕਿਉਂਕਿ ਇਹ ਸੰਸਾਰ ਮੇਲੇ ਵਿੱਚ ਜੀਵ ਬੱਚੇ ਨੇ ਆਪਣੇ ਪਿਤਾ ਪਰਿਪੂਰਨ ਪਰਮੇਸ਼ਰ ਦੀ ਉਂਗਲ ਛੱਡ ਦਿੱਤੀ ਹੈ, ਦੁੱਖ ਤਾਂ ਹੀ ਹੈ। ਮਨੁੱਖ ਦੁਖੀ ਇਸ ਕਰਕੇ ਹੈ, ਉਹਨੇ ਰੱਬ ਦੀ ਹੋਂਦ ਨੂੰ ਤਿਆਗ ਦਿੱਤਾ, ਆਪਣੇ ਹਿਰਦੇ ਵਿੱਚ ਛੱਡ ਦਿੱਤਾ ਹੈ, ਪਦਾਰਥਾਂ ਦੇ ਮੇਲੇ ਵਿੱਚ ਇੰਨਾ ਗਵਾਚ ਗਿਆ ਹੈ, ਰੱਬ ਦੀ ਉਂਗਲ ਛੱਡ ਬੈਠਾ, ਦੁਖੀ ਹੈ। ਜੇਤੇ ਰਸ ਰੇਲ ਕੇ ਤੇਤੇ ਲੱਗੇ ਦੁੱਖ ਹੈ, ਬੜਾ ਦੁਖੀ ਹੈ। ਸ਼ੇਖ ਸਾਹਿਬ ਜੀ ਕਹਿੰਦੇ ਨੇ, ਕੋਈ ਹੱਦ ਤੋਂ ਵੱਧ ਦੁਖੀ ਆਏ ਮੇਰੇ ਕੋਲ, ਗ੍ਰਸਤੀ ਜੀਵਨ ਦੇ ਦੁੱਖ ਰੋਈ ਜਾਵੇ, ਬਿਮਾਰੀਆਂ ਦੇ ਦੁੱਖਾਂ ਦੇ ਬਹੁਤ ਕੁਝ ਵਿਚਾਰਾਂ ਕਥਨ ਕਰੀ ਜਾਏ, ਤੇ ਮੈਂ ਸਭ ਤੋਂ ਉਹਨੂੰ ਇੱਕੋ ਹੀ ਗੱਲ ਪੁੱਛਦਾ ਉਹਦੇ ਦੁੱਖ ਸੁਣ ਕੇ, ਪ੍ਰੇਮੀਆਂ ਕਿਤੇ ਆਪਣੇ ਪਿਤਾ ਪਰਮੇਸ਼ਰ ਦੀ ਉਂਗਲ ਤੇ ਨਹੀਂ ਛੱਡ ਦਿੱਤੀ? ਤੇ ਜੇ ਛੱਡੀ ਆ ਤੇ ਸਾਰੇ ਦੁੱਖ ਨੇ, ਤੇ ਜੇ ਪਗੜੀ ਹੁੰਦੀ ਤੇ ਇਹ ਦੁੱਖ ਦੁੱਖ ਨਾ ਹੁੰਦੇ। ਜਿਨ੍ਹਾਂ ਨੇ ਉਂਗਲ ਫੜੀ ਹੋਈ ਹੈ ਪਿਤਾ ਦੀ, ਮੇਲੇ ਵਿੱਚ ਤੁਰਿਆ ਜਾ ਰਿਹਾ, ਮੇਲੇ ਵਿੱਚ ਭਾਵੇਂ ਅਨੇਕਾਂ ਵਿਘਨਕਾਰੀ ਘਟਨਾਵਾਂ ਹੋਣ, ਕਿੰਨੀ ਭੀੜ ਹੋਵੇ, ਪਰ ਪਿਤਾ ਦੀ ਉਂਗਲ ਫੜੀ ਵਾਲਾ ਬੱਚਾ ਨਿਰਭੈ ਹੋ ਕੇ ਤੁਰ ਜਾਂਦਾ, ਬੱਚੇ ਨੂੰ ਕੋਈ ਦੁੱਖ ਨਹੀਂ। ਜਿਸ ਜੀਵਨ ਨੇ ਆਪਣੇ ਪਿਤਾ ਗੁਰੂ ਦੀ ਉਂਗਲ ਫੜੀ ਹੁੰਦੀ ਆ, ਉਹਦੇ ਮਨ ਚ ਬੜਾ ਖੇੜਾ ਹੈ। ਸੰਸਾਰ ਮੇਲੇ ਵਿੱਚ ਭਾਵੇਂ ਉਹਦੇ ਸਿਰ ਤੇ ਆਰਾ ਚੜਦਾ ਹੋਵੇ, ਭਾਵੇਂ ਖੋਪੜੀ ਲਾਫੀ ਹੋਵੇ, ਭਾਵੇਂ ਉਹ ਬੰਦ ਬੰਦ ਕੱਟੀਦਾ ਹੋਵੇ, ਭਾਵੇਂ ਬੱਚਿਆਂ ਦੇ ਟੁਕੜੇ ਕਰਕੇ ਝੋੜੀਆਂ ਵਿੱਚ ਪਏ ਹੋਣ, ਪਰ ਜਿਹਨੇ ਆਪਣੇ ਪਿਤਾ ਗੁਰੂ ਦੀ ਉਂਗਲ ਫੜੀ ਹੁੰਦੀ ਆ, ਉਹਨੂੰ ਕੋਈ ਦੁੱਖ ਨਹੀਂ ਹੁੰਦਾ, ਖੇੜਾ ਹੀ ਖੇੜਾ, ਕਿਉਂਕਿ ਉਹਨੇ ਪਿਤਾ ਦੀ ਉਂਗਲ ਫੜੀ ਹੈ, ਉਤਸ਼ਾਹ ਵਿੱਚ ਹੈ। ਤੇ ਗਰੀਬ ਨਵਾਏ ਸਤਿਗੁਰਾਂ ਫਰਮਾਇਆ ਹੈ, ਇਹ ਸੰਸਾਰ ਇੱਕ ਮੇਲਾ ਹੈ, ਜਿਨ੍ਹਾਂ ਨੇ ਗੁਰੂ ਦੀ ਉਂਗਲ ਫੜੀ ਹੈ ਤੇ ਉਹਨਾਂ ਨੂੰ ਵਿਛੋੜਾ ਕਾਹਦਾ। ਪਹਿਲੀ ਪੌੜੀ ਵਿੱਚ ਹੈ ਕਿ ਕਿਰਤ ਕਰਮ ਕੇ ਵਿਛੜੇ ਕਰ ਕਿਰਪਾ ਮੇਲੇ ਰਾਮ। ਅਸੀਂ ਆਪਣੇ ਕਰਮਾਂ ਨਾਲ ਤੇਰੀ ਉਂਗਲ ਛੱਡ ਦਿੱਤੀ, ਤੂੰ ਬਖਸ਼ਿਸ਼ ਕਰ, ਸਾਨੂੰ ਆਪਣੀ ਉਂਗਲ ਫੜਾ। ਤੇ ਉਂਗਲ ਫੜਨ ਦੇ ਇਹ ਨਹੀਂ ਜ਼ਰੀਏ ਨੇ, ਢੰਗ ਨੇ, ਆਪ ਵੀ ਤੇ ਬੱਚਿਆਂ ਨੂੰ ਵੀ। ਜਿਸ ਬੱਚਿਆਂ ਦੇ ਗੁਰੂ ਦੀ ਹਜ਼ੂਰੀ ਵਿੱਚ ਜਨਮ ਦਿਨ ਮਨਾਏ ਜਾਣ, ਬੱਚੇ ਗੁਰੂ ਦੀ ਉਂਗਲ ਫੜੀ ਹੋਵੇ, ਗੁਰੂ ਦੇ ਹਜ਼ੂਰ ਵਿੱਚ ਆਇਆ ਹੋਵੇ, ਬੱਚੇ ਨੂੰ ਉਤਸ਼ਾਹ ਹੋਵੇ, ਅੱਜ ਮੇਰੇ ਮਾਤਾ ਪਿਤਾ ਮੇਰੇ ਜਨਮ ਦਿਨ ਨੂੰ ਮਨਾ ਰਹੇ ਨੇ, ਆਖਿਰਕਾਰ ਗੁਰੂ ਕੀ ਸੰਗਤ ਵਿੱਚ ਬੈਠਾ ਹੋਵੇਗਾ, ਸੰਗਤ ਵਿੱਚ ਵੀ ਇੱਕ ਮੈਂਬਰ ਦਾ ਵਾਧਾ, ਬੱਚਾ ਉਤਸ਼ਾਹ ਵਿੱਚ ਹੋਵੇਗਾ। ਇਸ ਬਹਾਨੇ ਪੁੰਨ ਦਾਨ ਹੋਵੇਗਾ ਤੇ ਬੱਚੇ ਦੇ ਮਨ ਤੇ ਅਸਰ ਪਵੇਗਾ ਧਾਰਮਿਕ, ਤੇ ਧਾਰਮਿਕ ਅਸਰ ਜਿਹੜਾ ਨਾ ਉਹ ਜ਼ਿੰਦਗੀ ਭਰ ਨਾਲ ਰਹਿੰਦਾ। ਤੇ ਮੈਂ ਗੱਲ ਤੁਹਾਡਾ ਸਮਾਂ ਜ਼ਾਇਆ ਕਰਾਂ 2 ਮਿੰਟ, ਔਰੰਗਜ਼ੇਬ ਦੇ ਗ੍ਰਹਿ ਵੇਖੇ, ਬੱਚਾ ਪੈਦਾ ਹੋਣ ਲੱਗਾ ਤੇ ਆਖਿਰਕਾਰ ਜਦੋਂ ਬੱਚੇ ਦਾ ਜਨਮ ਸਮਾਂ ਆਉਂਦਾ ਹੈ, ਉਸ ਵੇਲੇ ਕੁਦਰਤ ਇੱਕ ਬੜੀ ਅਜੀਬ ਹੁੰਦੀ ਹੈ। ਕਈ ਵਾਰ ਤੇ ਕਈਆਂ ਮਾਵਾਂ ਦਾ ਦੂਜਾ ਹੀ ਜਨਮ ਹੋ ਜਾਂਦਾ, ਕਿਉਂਕਿ ਬੱਚੇ ਦੇ ਜਨਮ ਦੀ ਦਰਦ ਹੱਦ ਤੋਂ ਵੱਧ ਮੰਨੀ ਹੋਈ ਹੈ ਵਿਦਵਾਨਾਂ ਨੇ, ਕਹਿੰਦੇ ਨੇ ਬੱਚਾ ਨਾ ਪੈਦਾ ਹੋਵੇ। ਇੱਥੋਂ ਤੱਕ ਹਾਲਾਂਕਿ ਰਾਜਾ ਸੀ ਔਰੰਗਜ਼ੇਬ, ਤੇ ਇਲਾਜ ਦਾ ਤੇ ਕੋਈ ਨਹੀਂ ਸੀ ਨਾ ਉਹਦੇ ਕੋਲ ਕਮੀ, ਪਰ ਕੁਦਰਤ ਦੀ ਇੱਕ ਬੜੀ ਅਸਰਜ ਹੈ, ਇਲਾਜ ਦੀ ਕਮੀ ਨਾ ਵੀ ਹੋਵੇ ਪਰ ਜੋ ਦੁੱਖ ਮਿਲਣਾ ਹੈ ਕਿਸੇ ਰੂਪ ਵਿੱਚ, ਉਹ ਦੁੱਖ ਨੂੰ ਕੋਈ ਟਾਲ ਨਹੀਂ ਸਕਦਾ। ਇੱਥੋਂ ਤੱਕ ਔਰੰਗਜ਼ੇਬ ਦੀ ਜਿਹੜੀ ਬੇਗਮ ਸੀ ਉਹ ਮੌਤ ਤੱਕ ਚਲੇ ਗਈ, ਦਵਾਈਆਂ ਦਾ ਕੋਈ ਅਸਰ ਨਾ ਹੋਵੇ। ਔਰੰਗਜ਼ੇਬ ਦੁਖੀ ਹੋਇਆ, ਰਾਮ ਰਾਏ ਦੇ ਪੈਰੀ ਪੈ ਗਿਆ, ਰਾਮ ਰਾਏ ਤੂੰ ਗੁਰੂ ਹਰਿਰਾਇ ਸਾਹਿਬ ਦਾ ਪੁੱਤਰ ਹੈ, ਕੋਈ ਹੈ ਗੁਰੂ ਘਰ ਵਿੱਚ ਉਹ ਪਾ, ਮੇਰੀ ਬੇਗਮ ਜਨੇਪੇ ਸਮੇਂ ਸਿਰਫ ਅੰਤਲੇ ਸਵਾਸਾਂ ਤੱਕ ਪਹੁੰਚ ਚੱਲੀ ਹੈ, ਸਭ ਜਿਤਨੇ ਇਲਾਜ ਨੇ ਉਹ ਕੋਈ ਅਸਰ ਨਹੀਂ ਹੋਇਆ। ਰਾਮ ਰਾਏ ਨੇ ਪਾਣੀ ਮੰਗਾਇਆ, ਜਪਜੀ ਸਾਹਿਬ ਦਾ ਪਾਠ ਕੀਤਾ, ਅਰਦਾਸ ਕੀਤੀ ਤੇ ਕਹਿ ਦਿੱਤਾ ਔਰੰਗਜ਼ੇਬ ਆ ਜਲ ਜਾ ਕੇ ਬੇਗਮ ਨੂੰ ਛਕਾ ਦੇ। ਜਦੋਂ ਹੀ ਜਲ ਛਕਾਇਆ ਤੇ ਬੱਚੇ ਦਾ ਜਨਮ ਹੋ ਗਿਆ, ਉਸੇ ਦਾ ਨਾਮ ਮੁਅੰਜਬ ਸ਼ਾਹ, ਤਖ਼ਤ ਤੇ ਬੈਠ ਕੇ ਬਹਾਦਰ ਸ਼ਾਹ ਪ੍ਰਸਿੱਧ ਹੋਇਆ। ਉਹਦਾ ਹਾਲਾਂਕਿ ਜਪਜੀ ਸਾਹਿਬ ਦੇ ਪਾਠ ਸਿਰਫ ਪਾਣੀ ਤੇ ਪੜਿਆ ਪਾਠ ਕੀਤਾ, ਪਾਣੀ ਦਾ ਉਹ ਛਕਾਉਣ ਦੇ ਨਾਲ ਬੱਚੇ ਦੇ ਮਨ ਤੇ ਇੰਨਾ ਅਸਰ ਹੋਇਆ, ਜ਼ਿੰਦਗੀ ਭਰ ਇੱਕ ਤੇ ਉਹ ਧਾਰਮਿਕ ਖਿਆਲਾਂ ਵਾਲਾ ਰਿਹਾ ਤੇ ਇੱਕ ਉਹ ਗੁਰੂ ਘਰ ਨਾਲ ਜੁੜਿਆ ਰਿਹਾ। ਇਹ ਠੀਕ ਹੈ ਜੋ ਕਲਗੀਧਰ ਪਾਤਸ਼ਾਹ ਚਾਹੁੰਦੇ ਸਨ ਉਹਦੇ ਤੋਂ ਕਰਾਉਣਾ, ਪਰ ਉਹ ਨਹੀਂ ਸੀ ਕਰ ਸਕਿਆ, ਕਮਜ਼ੋਰੀ ਸੀ, ਪਰ ਗੁਰੂ ਘਰ ਨਾਲ ਉਹ ਟੁੱਟਿਆ ਨਹੀਂ। ਕਲਗੀਧਰ ਮਹਾਰਾਜ ਨੇ ਤੇ ਇੱਕੋ ਹੀ ਗੱਲ ਕਹੀ ਸੀ, ਲਿਸਟ ਦੇ ਦਿੱਤੀ ਸੀ ਆ ਬੰਦੇ ਜਿਹੜੇ ਨੇ ਇਹਨਾਂ ਨੇ ਹੱਦ ਤੋਂ ਵੱਧ ਜ਼ੁਲਮ ਕੀਤਾ, ਉਹਨਾਂ ਦੇ ਕੀਤੇ ਹੋਏ ਕਰਮਾਂ ਦਾ ਉਹਨਾਂ ਨੂੰ ਦਾਨੀ ਦੇਣਾ, ਜਿਸ ਤਰ੍ਹਾਂ ਅੱਜ ਸਿੱਖ ਕੌਮ ਦੇ ਸਿੱਖਾਂ ਦੇ ਕੋਲ ਲਿਖਤ ਹੈ ਨਾ ਜਿਨ੍ਹਾਂ ਨੇ ਜ਼ੁਲਮ ਕੀਤੇ ਨੇ, ਹੋਰ ਇਹਦੇ ਤੋਂ ਵੱਧ ਕੋਈ ਗੱਲ ਨਹੀਂ। ਸਿੰਘ ਮਨਮਤ ਨਹੀਂ ਕਰ ਰਹੇ, ਕਲਗੀਧਰ ਪਾਤਸ਼ਾਹ ਨੇ ਸਭ ਤੋਂ ਪਹਿਲਾਂ ਲਿਖਤ ਦਿੱਤੀ ਸੀ ਬਹਾਦਰ ਸ਼ਾਹ ਨੂੰ ਕਿਹੜੇ ਕਿਹੜੇ ਬੰਦਿਆਂ ਨੇ। ਪੀਰ ਬੋਧੂ ਦੇ ਕਾਤਲਾਂ ਦੀ ਸਭ ਤੋਂ ਪਹਿਲਾਂ ਲਿਸਟ ਵਿੱਚ ਉੱਤੇ ਨਾਂ ਸੀ ਉਹਨਾਂ ਦਾ, ਜਿਨ੍ਹਾਂ ਜਿਨ੍ਹਾਂ ਨੇ ਵੀ ਜ਼ੁਲਮ ਕੀਤੇ ਉਹਨਾਂ ਦੀ ਲਿਸਟ ਦਿੱਤੀ। ਠੀਕ ਹੈ ਬਹਾਦਰ ਸ਼ਾਹ ਉਥੋਂ ਤੱਕ ਨਾ ਜਾ ਸਕਿਆ ਤੇ ਮਹਾਰਾਜ ਨੇ ਬੰਦੇ ਤੋਂ ਕੰਮ ਲੈ ਲਿਆ, ਪਰ ਗੁਰੂ ਘਰ ਨਾਲ ਉਹ ਜੁੜਿਆ ਰਿਹਾ। ਗੁਰੂ ਘਰ ਦਾ ਉਹ ਨਿਮਕ ਹੈਰਾਨੀ ਨਹੀਂ ਹੋਇਆ, ਧਾਰਮਿਕ ਖਿਆਲਾਂ ਵਾਲਾ ਰਿਹਾ ਹੈ। ਇਹ ਗੱਲ ਮੇਰੇ ਕਹਿਣ ਦਾ ਭਾਵ ਕਿ ਗੁਰੂ ਕੀ ਬਾਣੀ ਵਿੱਚ ਬੜੀ ਸਮਰੱਥਾ ਹੈ। ਪਿਆਰ ਵਾਲੇ ਗੁਰਸਿੱਖੋ, ਬੱਚਿਆਂ ਦੇ ਜਨਮ ਦਿਨ ਗੁਰੂ ਘਰ ਵਿੱਚ ਮਨਾਏ ਹੋਣ, ਬੱਚਿਆਂ ਦੇ ਮਨ ਤੇ ਬਹੁਤ ਵਾਲਾ ਜੋ ਛੋਟੀ ਉਮਰ ਵਿੱਚ ਬੱਚਿਆਂ ਦੇ ਮਨ ਤੇ ਅਸਰ ਪੈਂਦਾ ਉਹ ਵੱਡੇ ਹੋਇਆਂ ਨਹੀਂ ਪੈਂਦਾ। ਛੋਟੇ ਹੋਇਆਂ ਸਿਰਫ ਇੱਕ ਮੋਹਰ ਹੈ। ਤੁਸੀਂ ਜਿਨ੍ਹਾਂ ਨੇ ਮੇਰੇ ਵੀਰਾਂ ਨੇ ਵਿਦਵਾਨਾਂ ਨੇ ਅਕਬਰ ਦੇ ਦੀਨੇ ਲਾਹੀ ਮਜ਼ਬ ਦੀਆਂ ਕੁਝ ਘਟਨਾਵਾਂ ਪੜ੍ਹੀਆਂ ਹੋਣ ਤੇ ਉਹ ਮੇਰੀ ਗੱਲ ਨਾਲ ਸਹਿਮਤ ਹੋਣਗੇ। ਅਸੀਂ ਛੋਟੇ ਛੋਟੇ ਹੁੰਦੇ ਸੀ, ਪੰਜਾਬ ਅਜੇ ਪਾਕਿਸਤਾਨ ਬਣਿਆ ਨਹੀਂ ਸੀ। ਪੰਜਾਬ ਦੇ ਪਿੰਡਾਂ ਵਿੱਚ, ਮਹਾਂ ਪੰਜਾਬ ਦੇ ਵਿੱਚ ਟੋਟਲ ਦਾਈਆਂ ਮੁਸਲਮਾਨੀਆਂ ਹੁੰਦੀਆਂ ਸੀ ਤੇ ਇਹ ਕੰਮ ਜਹਾਂਗੀਰ ਨੇ ਆਪਣੇ ਅਕਬਰ ਨੇ ਕੀਤਾ ਸੀ। ਹਿੰਦੁਸਤਾਨ ਚ ਜਨੇਪੇ ਸਮੇਂ ਜਿਹੜੀਆਂ ਦਾਈਆਂ ਸੀ ਬਹੁਤਾ ਕੰਮ ਮੁਸਲਮਾਨੀਆਂ ਕਰਦੀਆਂ, ਉਹਨਾਂ ਨੂੰ ਹਦਾਇਤਾਂ ਸਨ ਕਾਜ਼ੀਆਂ ਵੱਲੋਂ। ਜਿਸ ਵਕਤ ਬੱਚਾ ਬੋਣ ਹੋਵੇ ਤੇ ਸਭ ਤੋਂ ਪਹਿਲਾਂ ਉਹਦੇ ਕੰਨ ਵਿੱਚ ਅੱਲਾ ਦੀ ਆਵਾਜ਼ ਦੇਣੀ ਹੈ। ਪਹਿਲੀ ਆਵਾਜ਼ ਦਾ ਇੰਨਾ ਬੱਚੇ ਦੇ ਮਨ ਤੇ ਸਭ ਤੋਂ ਪਹਿਲਾ ਅੱਖਰ ਉਕੜਿਆ ਜਾਏਗਾ। ਇੱਕ ਉਹਨੇ ਇਹ ਕੀਤਾ ਸੀ, ਪੰਜਾਬ ਦੇ ਵਿੱਚ ਜਿਹੜੇ ਬਜ਼ੁਰਗ ਨੇ ਉਹਨਾਂ ਨੂੰ ਪਤਾ ਵੀ ਪੰਜਾਬ ਚ ਮਾਈਆਂ ਸਾਰੀਆਂ ਜਿੰਨੀਆਂ ਦਾਈਆਂ ਸਨ ਮੁਸਲਮਾਨੀਆਂ ਹੁੰਦੀਆਂ ਸੀ। ਉਹਨਾਂ ਦਾ ਅਸਰ ਇੰਨਾ ਸੀ ਕਿਉਂਕਿ ਉਹਨਾਂ ਨੂੰ ਹਦਾਇਤਾਂ ਹੁੰਦੀਆਂ ਸਨ। ਫਿਰ ਉਹਨਾਂ ਦੇ ਸਮਿਆਂ ਵਿੱਚ ਅਸੀਂ ਵੀ ਮੇਰੇ ਬਜ਼ੁਰਗਾਂ ਨੂੰ ਪਤਾ ਹੈ ਤੇ ਉਸ ਵਹਿਮ ਦੀ ਦਵਾਈ ਅਜੇ ਜੰਗ ਬਲੱਡ ਵਿੱਚ ਵੀ ਕਈ ਥਾਵਾਂ ਤੇ ਦੇਖਣ ਵਿੱਚ ਆਈ ਹੈ। ਬੱਚਾ ਦੇਵ ਨੇਤ ਨਾਲ ਬੋਲ ਹੋਇਆ ਉਹ ਘੰਟੇ ਬਾਅਦ ਚੜ੍ਹਾਈ ਕਰ ਜਾਏ ਜਾਂ ਮਹੀਨੇ ਬਾਅਦ ਚੜ੍ਹਾਈ ਕਰ ਜਾਏ ਜਾਂ ਦੋ ਕੁ ਮਹੀਨੇ ਬਾਅਦ ਚੜ੍ਹਾਈ ਕਰ ਜਾਏ ਤੇ ਅਜੇ ਵੀ ਸਮਾਜ ਕਹਿੰਦਾ ਜੀ ਉਹਦਾ ਸੰਸਕਾਰ ਨਹੀਂ ਕਰਨਾ, ਇਹਨੂੰ ਦਬਾਉਣਾ ਹੈ। ਐਸਾ ਹੈ ਬਿਮਾਰੀ ਕਈਆਂ 'ਚ। ਗੁਰਮਤ ਕਹਿੰਦੀ ਹੈ ਵੀ ਭਾਵੇਂ ਬੱਚਾ ਬੋਣ ਸਮੇਂ ਹੀ ਨਾ ਸਰੀਰ 'ਚ ਸਵਾਸ ਹੋਵੇ ਪਰ ਉਹਦਾ ਸੰਸਕਾਰ ਕਰਨਾ ਚਾਹੀਦਾ। ਲੇਕਿਨ ਅਕਬਰ ਨੇ ਇਹ ਗੱਲ ਇਸ ਕਰਕੇ ਹਿੰਦੁਸਤਾਨ ਵਿੱਚ ਪ੍ਰਚਲਿਤ ਕੀਤੀ, ਦੀਨੇ ਇਲਾਹੀ ਦਾ ਅਸੂਲ ਸੀ ਇਹ ਕਿ 2-3 ਸਾਲ ਤੋਂ ਪਹਿਲਾਂ ਬੱਚਾ ਜੋ ਚੜ੍ਹਾਈ ਕਰ ਜਾਏ ਉਹਨੂੰ ਦਫਨਾਓ, ਭਾਵੇਂ ਹਿੰਦੂ ਦਾ ਹੋਵੇ ਭਾਵੇਂ ਸਿੱਖ ਦਾ ਹੋਵੇ। ਪਰ ਮੁਸਲਮਾਨਾਂ ਵਿੱਚ ਇਹ ਨਿਯਮ ਸੀ ਨਾ, ਭਾਵ ਕਿ ਹੌਲੀ ਹੌਲੀ ਇਹ ਰਾਹ ਤੁਰਦਿਆਂ ਤੁਰਦਿਆਂ ਅੱਜ ਛੋਟੇ ਬੱਚੇ ਤੋਂ ਕਬਰਾਂ 'ਚ ਦਫਨਾਉਣ ਦਾ, ਕੱਲ੍ਹ ਨੂੰ ਹੌਲੀ ਹੌਲੀ ਇਹ ਰਾਹ। ਇਹ ਇੱਕ ਜਿਸ ਤਰ੍ਹਾਂ ਨਾ ਮਿੱਠਾ ਤੇਲ ਹੈ ਤੇ ਮਿੱਠਾ ਖਾਣ ਨੂੰ ਤੇ ਮਿੱਠਾ ਲੱਗਦਾ ਪਰ ਹੈ ਤੇ ਜ਼ਹਿਰ ਹੈ। ਇਹ ਸਨ ਅਸਰ। ਤੇ ਮੈਂ ਕਹਿ ਰਿਹਾ ਸੀ ਗੱਲ ਤੇ ਸਵਾਲ ਤੇ ਸੀ ਅਸਰ ਵੀ। ਜੋ ਪਿਆਰ ਵਾਲੇ ਪਰਿਵਾਰ ਗੁਰੂ ਕੀ ਹਜ਼ੂਰੀ ਵਿੱਚ ਜਿਨ੍ਹਾਂ ਬੱਚਿਆਂ ਦਾ ਜਨਮ ਦਿਨ ਬਜ਼ੁਰਗਾਂ ਦਾ ਆਪਣੇ ਕੁਝ ਨਾ ਕੁਝ ਘਟਨਾ ਦੇ ਨਾਲ ਗੁਰੂ ਕੇ ਦਰਬਾਰ ਵਿੱਚ ਅਸੀਂ ਆਈਏ ਤੇ ਬਚਪਨ ਵਿੱਚ ਜੋ ਬੱਚੇ ਦੇ ਮਨ ਤੇ ਅਸਰ ਹੋ ਜਾਏਗਾ, ਹਾਲਾਂਕਿ ਬੱਚਾ ਬੋਨ ਹੋਇਆ ਹੈ ਉਹਦੇ ਮਨ ਨੂੰ ਕੰਨ 'ਚ ਅੱਲਾ ਦੀ ਆਵਾਜ਼ ਦਿੱਤੀ ਹੈ, ਉਸ ਵੇਲੇ 'ਚ ਬੱਚੇ ਦੇ ਮਨ 'ਤੇ ਸਭ ਤੋਂ ਵੱਡਾ ਅਸਰ ਹੈ। ਛੋਟੇ ਬੱਚੇ ਦੇ ਮਨਾਂ 'ਤੇ ਜੋ ਅਸਰ ਪੈਂਦਾ ਉਹ ਵੱਡੇ ਹੋਇਆਂ ਨਹੀਂ ਪੈਂਦਾ। ਜੋ ਬਚਪਨ ਦੀ ਜ਼ਿੰਦਗੀ ਹੈ ਉਹ ਜ਼ਿੰਦਗੀ ਤੁਰ ਤੱਕ ਰਹਿੰਦੀ ਹੈ, ਸਮਾਂ ਮੈਨੂੰ ਆਗਿਆ ਨਹੀਂ ਦਿੰਦਾ। ਤੋ ਮਹਾਰਾਜ ਫਰਮਾਉਂਦੇ ਨੇ ਇਸ ਕਰਕੇ ਪੋਖ ਤੁਖਾਰ ਨਾ ਵਿਆਪੇ। ਪੋਹ ਦਾ ਮਹੀਨਾ ਹੈ, ਤੁਖਾਰ ਦਾ ਅਰਥ ਹੈ ਠੰਡ ਬਰਫ਼। ਉਹਨਾਂ ਨੂੰ ਬਰਫ਼ ਪੋਹ ਦਾ ਮਹੀਨਾ ਠੰਡ ਵਾਲਾ ਨਹੀਂ ਲੱਗਦਾ। ਕਿਹਨਾਂ ਨੂੰ? ਰੂਪਕ ਅਲੰਕਾਰ ਹੈ, ਪਤਿਵਰਤਾ ਧਰਮ ਵਾਲੀ ਇਸਤਰੀ ਹੋਵੇ, ਪਤੀ ਦੀ ਆਗਿਆ ਵਿੱਚ ਹੋਵੇ, ਭਾਵੇਂ ਬਾਹਰ ਬਰਫ਼ ਪੈਂਦੀ ਹੋਵੇ ਭਾਵੇਂ ਕਿੰਨੀ ਠੰਡ ਹੋਵੇ, ਪਤੀ ਸਤੀ ਦੀ ਪ੍ਰਸੰਨਤਾ ਤੋਂ ਘਰ ਸਵਰਗ ਹੈ।
ਇਸੇ ਤਰ੍ਹਾਂ ਸੰਸਾਰ ਪਰਮੇਸ਼ੁਰ ਹੈ, ਪਤੀ ਹੈ। ਅਸੀਂ ਜਿਤਨੇ ਜੀਵ ਹਾਂ ਉਸ ਵਾਹਿਗੁਰੂ ਦੀਆਂ ਸੁਪਤਨੀਆਂ ਹਾਂ, ਏਕਾ ਪੁਰਖ ਸਬਾਈ ਨਾਰ ਹੈ। ਗਰੀਬਨ ਵਾਏ ਸਤਿਗੁਰਾਂ ਉਚਾਰਿਆ ਕਿ ਜੇ ਬਾਹਰ ਹਾਲ ਅਰੂਪਕ ਅਲੰਕਾਰ ਵਿੱਚ ਪਤੀ ਸਤੀ ਦਾ ਪਿਆਰ ਹੈ ਤੇ ਬਾਹਰ ਭਾਵੇਂ ਬਰਫ ਹੈ, ਠੰਡ ਹੈ, ਘਰ ਸਵਰਗ ਹੈ ਪਤੀ ਸਤੀ ਦੇ ਪਿਆਰ ਦਾ। ਤੇ ਸਿੱਖ ਨੂੰ ਕਿਹਾ ਕਿ ਭਾਵੇਂ ਦੁਨੀਆਂ ਤੇ ਕਿਤਨਾ ਵੀ ਬਾਹਰ ਜ਼ੁਲਮ ਹੁੰਦਾ ਹੋਵੇ, ਕਿਤਨੇ ਵੀ ਦੁੱਖਾਂ ਦੀ ਵਿਚਾਰ ਹੋਵੇ, ਪਰ ਹੇ ਸਿੱਖ ਤੇਰਾ ਮਨ ਗੁਰੂ ਦੇ ਚਰਨਾਂ ਵਿੱਚ ਜੁੜਿਆ ਰਹੇ ਨਾ, ਕਿੰਨੀਆਂ ਵੀ ਮੁਸੀਬਤਾਂ ਆਉਣ, ਕਿੰਨਾ ਵੀ ਕੁਝ ਹੋਵੇ, ਤੈਨੂੰ ਬਾਹਰਲੇ ਦੁੱਖ ਦੁੱਖ ਮਹਿਸੂਸ ਨਹੀਂ ਹੋਣਗੇ ਜੇ ਤੇਰਾ ਮਨ ਗੁਰੂ ਦੇ ਚਰਨਾਂ ਨਾਲ ਜੁੜਿਆ ਹੋਇਆ। ਪੋਖ ਪੁਖਾੜ ਨਾ ਵਿਆਪੀ, ਕੰਠ ਮਿਲਿਆ ਹਰ ਨਾ ਹੋ, ਜਿਹੜੇ ਗੁਰੂ ਦੇ ਅਭੇਦ ਨਿਸ਼ਚੇ ਰੂਪ ਕੰਠ ਨਾਲ, ਜਿਸ ਤਰ੍ਹਾਂ ਹੁਣ ਤੁਸੀਂ ਗੁਰੂ ਦੀ ਹਜ਼ੂਰੀ ਵਿੱਚ ਬੈਠੇ ਹੋ, ਸਮਝੋ ਕਿ ਅਸੀਂ ਗੁਰੂ ਦੇ ਕੰਠ ਨਾਲ ਮਿਲੇ ਹੋਏ ਹਾਂ, ਗੁਰੂ ਦੇ ਉਪਦੇਸ਼ ਨਾਲ ਮਿਲੇ ਹੋਏ। ਜਿਹੜਾ ਸਿੱਖ ਗੁਰੂ ਦੇ ਉਪਦੇਸ਼ ਨਾਲ ਮਿਲਦਾ, ਇਹੋ ਹੀ ਗੁਰੂ ਦਾ ਕੰਠ ਹੈ, ਉਹਨੂੰ ਲੱਗੇਗਾ ਨਹੀਂ ਮਨ ਬੇਦਿਆ ਚਰਨਾਰ ਬਿਨ ਦਰਸ਼ਨ ਲੱਗਦਾ ਸਭ। ਮਨ ਜਿਹੜਾ ਹੈ ਜਿਸ ਤਰ੍ਹਾਂ ਭੌੜਾ ਕਵਲ ਤੇ ਖੇੜੇ ਤੇ ਸੁਗੰਧੇ ਵਿੱਚ ਹੈ, ਭਾਵੇਂ ਉਹ ਕੰਨਿਆਂ ਵਿੱਚ ਮਿੰਨਿਆ ਜਾਏ, ਉਹਨੂੰ ਦੁੱਖ ਦੁੱਖ ਨਹੀਂ। ਜੇ ਸਿੱਖ ਦਾ ਮਨ ਗੁਰੂ ਦੇ ਚਰਨਾਂ ਵਿੱਚ ਜੁੜ ਜਾਏ, ਉਹਨੂੰ ਖੇੜਾ ਹੈ, ਭਗਤੀ ਦੀ ਸੁਗੰਧੀ ਵਿੱਚ ਹੈ, ਮਹਾਨ ਬਖਸ਼ਿਸ਼ ਹੈ। ਇਸੇ ਕਰਕੇ ਭਾਈ ਮਤੀ ਦਾਸ ਨੇ ਕਿਹਾ ਸੀ, ਜਲੰਧਰ ਮੇਰੀ ਅਖੀਰਲੀ ਮੰਗ ਤੇ ਆ ਤੇ ਮੇਰਾ ਚਿਹਰਾ ਗੁਰੂ ਦੇ ਪਿੰਜਰੇ ਵੱਲ ਹੋਵੇ, ਸੀਹ ਤੇ ਆਰਾ ਵੀ ਚੱਲੇ ਤੇ ਮੈਨੂੰ ਆਰਾ ਪਿਆਰਾ ਲੱਗੇਗਾ, ਕਿਉਂਕਿ ਮੇਰਾ ਮਨ ਗੁਰੂ ਦੇ ਚਰਨਾਂ ਵਿੱਚ ਵਿੰਨਿਆ ਰਹੇਗਾ, ਫਿਰ ਮੈਨੂੰ ਦੁੱਖ ਨਹੀਂ, ਖੇੜਾ ਹੀ ਖੇੜਾ ਹੈ। ਜੈ ਤੇ ਔਰ ਗੋਬਿੰਦ ਗੋਪਾਲ ਰਾਏ ਸੇਵਾ ਸਵਾਮੀ ਦਾ। ਗੋਬਿੰਦ ਪਰਮੇਸ਼ਰ ਦੀ ਓਟ ਜਿਹੜਾ ਆਸਰਾ ਹੈ, ਇਹ ਬਹੁਤ ਵੱਡਾ। ਸਿੱਖ ਆਸਰਾ ਲਿਆ ਹੋਵੇ ਤੇ ਗੁਰੂ ਦੇ ਦਰ ਦੀ ਸੇਵਾ ਦਾ ਉਹਨੂੰ ਲਾਹਾ ਨਸੀਬ ਹੋਵੇ। ਜਿਸ ਤਰ੍ਹਾਂ ਹਰ ਗੁਰਸਿੱਖ ਪਰਿਵਾਰ ਨੂੰ ਜਦੋਂ ਗੁਰੂ ਦੇ ਦਰ ਦੀ ਸੇਵਾ ਲੈਂਦਾ ਹੈ, ਉਹਦੇ ਮਨ ਵਿੱਚ ਬੜਾ ਉਤਸ਼ਾਹ ਹੁੰਦਾ ਹੈ। ਜਿਸ ਤਰ੍ਹਾਂ ਅੱਜ ਪਰਿਵਾਰ ਨੂੰ ਬੜੇ ਉਤਸ਼ਾਹ 'ਚ ਹੈ ਵੀ ਮੇਰਾ ਸੇਵਾ ਕਰਨ ਨੂੰ ਚਾਅ ਕਰਦਾ, ਉਤਸ਼ਾਹ ਹੈ। ਸੇਵਾ ਸਵਾਮੀ ਲਾਹੋ, ਆਪਣੇ ਸਵਾਮੀ ਦੀ ਸੇਵਾ ਦਾ ਲਾਹਾ ਹੈ ਪ੍ਰਾਪਤ, ਇਹ ਮਹਾਨ ਬਖਸ਼ਿਸ਼ ਹੈ। ਗਰੀਬਨ ਵਾਏ ਸਤਿਗੁਰੂ, ਵਿਖਿਆ ਪੋਹੇ ਨਾ ਸਕੇ ਮੇਰਾ ਸਾਧੂ ਗੁਣ ਗਾਹੋ, ਤੇ ਵਿਖਿਆ ਦਾ ਅਰਥ ਹੈ ਜ਼ਹਿਰ, ਜਿਹੜੀ ਜ਼ਹਿਰ ਹੈ ਨਾ, ਤੇ ਜ਼ਹਿਰ ਕਿਹੜੀ ਹੈ, ਜਿਹੜੀ ਮਾਇਆ ਪੱਬਾਂ ਕਲੱਬਾਂ ਵਿੱਚ ਲੱਗ ਜਾਣੀ। ਬਰਾਤ ਦਾ ਕਿਤੇ ਬੱਚੇ ਦਾ ਵਿਆਹ ਹੁੰਦਾ ਹੋਵੇ ਨਾ, ਤੇ ਪੱਬ ਕਲੱਬ ਕਿਤੇ ਕੀਤੇ ਹੁਣ ਉਹਨਾਂ ਨੇ ਹਾਇਰ, ਉੱਥੇ 5-7 ਹਜ਼ਾਰ ਪਾਉਂਡ ਐਵੇਂ ਹੀ ਲੱਗ ਜਾਂਦਾ ਹੈ। ਤੇ ਜੇ ਕਹੀਏ ਨਾ ਕਿ ਗੁਰੂ ਦਰਬਾਰ ਬਣਦਾ ਜਾਂ ਗੁਰੂ ਦਰਬਾਰ ਵਾਸਤੇ ਕੋਈ ਚੀਜ਼ ਚਾਹੀਦੀ ਹੈ, ਤੇ ਉਸ ਵੇਲੇ 100 ਘੜਾ ਪਾਣੀ ਦਾ ਪੈ ਜਾਂਦਾ। ਇਸੇ ਤੌਣ ਵਿੱਚ ਇੱਕ ਮਨੁੱਖ, ਅਸੀਂ ਅਕਾਲ ਤਖ਼ਤ ਦੀ ਗੁਰਾਈ ਵਾਸਤੇ ਦੋ, ਮੈਂ ਤੇ ਇੱਕ ਬਾਬਾ ਧਰਮ ਸਿੰਘ, ਤੇ 3 ਐਸ ਦੋਨਾਂ ਗੁਰੂ ਘਰਾਂ ਦੇ ਪ੍ਰਬੰਧਕ ਸਨ, 5 ਸਿੱਖ ਗਏ ਸੀ। ਤੇ ਬਹੁਤ ਵੱਡਾ ਉਹਦਾ ਕਾਰੋਬਾਰ ਹੈ, ਬਿਜ਼ਨਸ ਬਹੁਤ ਹੈ, ਮੈਂ ਨਾਂ ਨਹੀਂ ਲੈਣਾ। ਉਹ ਇਸ ਤਰ੍ਹਾਂ ਦੀ ਗੱਲ ਕੀਤੀ, ਕਹਿੰਦਾ ਅਕਾਲ ਤਖ਼ਤ ਦੀ ਗੁਰਾਈ ਵਾਸਤੇ ਆ ਗਏ, ਕੀ ਤੁਹਾਨੂੰ ਪਤਾ ਕਿ ਅਕਾਲ ਤਖ਼ਤ ਹੁਣ ਨਾ ਢਹੇਗਾ? ਪਹਿਲਾ ਲਫ਼ਜ਼ ਸੀ ਉਹਦੀ ਪਹਿਲੀ ਬੋਲੀ, ਤੇ ਦੂਜਾ ਸੀ ਲਫ਼ਜ਼ ਉਹਦਾ ਕਿ ਛੋਟੀ ਜਿਹੀ ਗੱਲ ਹੁੰਦੀ ਹੈ ਤੇ ਇੰਟਰਨੈਸ਼ਨਲ ਤੌਰ ਤੇ ਮੰਗਤੇ ਬਣ ਜਾਂਦੇ ਨੇ, ਇਹ ਦੂਜਾ ਸੀ ਲਫ਼ਜ਼ ਉਹਦਾ। ਇਸੇ ਟੌਣ ਵਿੱਚ ਗੱਲ ਨਿੱਕੀ ਜਿਹੀ ਹੁੰਦੀ ਹੈ ਤੇ ਇੰਟਰਨੈਸ਼ਨਲ ਤੌਰ ਤੇ ਮਗਤੇ ਬਣ ਜਾਂਦੇ ਨੇ ਕਿ ਪੰਜਾਬ ਦੇ ਸਿੱਖਾਂ ਕੋਲ ਪੈਸੇ ਹੈ ਨੀ ਅਕਾਲ ਤਖ਼ਤ ਬਣਾਉਣ ਵਾਸਤੇ। ਹੋਰ ਗੱਲਾਂ ਕਾਫੀ ਲਫੇ ਸਨ, ਅਸੀਂ ਚੁੱਪ ਰਹੇ। ਅਖੀਰ ਨੂੰ ਮੈਂ ਇੱਕੋ ਬੇਨਤੀ ਕੀਤੀ, ਪ੍ਰੇਮੀਆਂ ਜਿਸ ਦਿਨ ਤੂੰ ਕੰਟਰੀ ਐਸ ਵਿੱਚ ਆਇਆ ਸੀ ਨਾ, ਤੈਨੂੰ ਪੰਜਾਬ 'ਚ ਰੋਟੀ ਨਹੀਂ ਸੀ ਮਿਲਦੀ ਤੇ ਤਾਂ ਤੂੰ ਆਇਆ। ਜੋ ਰੋਟੀ ਖਾਣ ਵਾਲੇ ਸੀ ਸਾਡੇ ਭੈਣ ਭਰਾ ਪੰਜਾਬ ਵਿੱਚ ਵੱਸਦੇ ਨੇ, ਇੱਥੇ ਅਸੀਂ ਜਿੰਨੇ ਆਏ ਹਾਂ 80% ਸਿਰਫ ਰੋਟੀ ਵਾਸਤੇ ਆਏ। ਮੈਂ 20% ਛੱਡ ਲਏ ਅਤੇ ਕਈ ਮੌਜ ਨਾਲ ਆਏ ਤੇ ਚਲੋ, ਪਰ 80% ਜ਼ਰੂਰ ਅਸੀਂ ਰੋਟੀ ਤੋਂ ਆਤਰ ਹੋਏ। ਇਹ ਠੀਕ ਹੈ, ਗੁਰੂ ਨੇ ਮਿਹਰ ਕੀਤੀ, ਥਾਂ ਬਦਲਿਆ, ਇਸ ਕੰਟਰੀ ਵਿੱਚ ਆਏ ਤੇ ਗੁਰੂ ਨੇ ਲੱਖਾਂ ਵਿੱਚ ਕਰੋੜਾਂ ਵਿੱਚ ਸਾਨੂੰ ਕਰ ਦਿੱਤਾ ਹੈ। ਪ੍ਰੇਮੀਆਂ, ਤੂੰ ਅਕਾਲ ਤਖ਼ਤ ਦੀ ਇੱਕ ਛੋਟੀ ਜਿਹੀ ਗੱਲ ਦੱਸਦਾ, ਜਿਹੜਾ ਸਿੱਖ ਕੌਮ ਦਾ ਸੁਪਰੀਨ ਹੈ ਤੇ ਤੂੰ, ਮੈਂ ਇੱਕ ਗੱਲ ਤੂੰ ਬੜੀ ਚੰਗੀ ਕੀਤੀ ਤੇ ਇੰਟਰਨੈਸ਼ਨਲ ਤੌਰ ਤੇ ਮੰਗਤੇ ਬਣ ਜਾਂਦੇ ਨੇ। ਮੈਂ ਕਿਹਾ ਵੀ ਅਸੀਂ ਮੰਗਦੇ ਹਾਂ ਅਕਾਲ ਤਖ਼ਤ ਦੇ ਕਿਸੇ ਛੋਟੇ ਮੋਟੇ ਸਕੂਲ ਵਾਸਤੇ ਜਾਂ ਇੱਧਰ ਉੱਧਰ ਨਿਗਲਾਂ ਵਾਸਤੇ ਨੇ, ਸਾਨੂੰ ਫਕਰ ਹੈ, ਪਰ ਤੂੰ ਇਹ ਦੱਸ ਸਕਦਾ ਵੀ ਅਸੀਂ ਇਹਨਾਂ ਪੰਜਾਂ ਚੋਂ ਕਿਹੜਾ ਕੋਈ ਭਾਲਦਿਆਂ ਦੇ ਰੂਪ 'ਚ ਐਵੇਂ ਤੁਰੇ ਫਿਰਦੇ ਨੇ ਕਈ ਰਸੀਦਾਂ ਲੈ ਕੇ? ਆਹ ਤਿੰਨ ਪ੍ਰਬੰਧਕ ਕਮੇਟੀ ਦੇ ਬੰਦੇ ਨੇ ਤੇ ਆਹ ਦੋ ਤੇ ਬਾਬੇ ਧਰਮ ਸੋਹਣੀ ਇੰਡੀਆ ਆਏ ਨੇ ਤੇ ਮੈਂ ਇੱਥੇ 5-10 ਸਾਲ ਤੋਂ ਰਹਿ ਰਿਹਾ। ਤੇਰੇ ਘਰ ਵੀ ਇੱਕ ਦਿਨ ਮੈਂ ਰੋਟੀ ਖਾਣ ਗਿਆ ਸੀ, ਤੈਨੂੰ ਪਤਾ ਨੀ, 2 ਵੀਕਾਂ ਤੂੰ ਮੇਰੇ ਨਾਲ ਤੁਰਿਆ ਫਿਰਦਾ ਰਿਹਾ ਈਸਟ ਪਾਰਕ ਗੁਰਦੁਆਰੇ ਦੀ ਬੁਰਾਈ ਵਾਸਤੇ। ਉਦੋਂ ਤੋਂ ਮੈਂ ਮੰਗਤਾ ਨਾ ਬਣਿਆ। ਮੇਰਾ ਕਹਿਣ ਦਾ ਭਾਵ, ਇੰਨਾ ਪਦਾਰਥ ਹੈ ਨਾ ਕਿ ਉਹਦੇ ਕੋਲ ਪਦਾਰਥ ਇੰਨਾ ਸੀ, ਕਹਿੰਦਾ ਮੈਂ 100 ਪਾਉਂਡ ਦਿਆਂਗਾ ਪਰ ਈਸਟ ਪਾਰਕ ਰੋਡ ਤੋਂ ਜਾ ਕੇ ਲੈ ਲਿਓ। ਬਾਬੇ ਧਰਮ ਸੋਹਣੇ ਕਹਿਣ ਲੱਗੇ ਵੀ ਇਹਦੀ ਜ਼ਹਿਰ ਦੀ ਦੇਖਿਆ ਦੀ ਕਮਾਈ, ਇਹਦੇ 'ਚ 1 ਪੈਸਾ ਲੈਣਾ ਭਾਵੇਂ ਹੁਣ 10,000 ਦਾ। ਮਹਾਰਾਜ ਕਹਿੰਦੇ ਦੇਖਿਆ ਪੁਹ ਨਾ ਸਕੀ, ਜ਼ਹਿਰ ਹੈ ਅਸੀਂ ਮਾਇਆ ਜਿਹੜੀ ਉਹ ਅਕਾਲ ਤਖ਼ਤ ਦੀ ਸੇਵਾ ਵਾਸਤੇ ਵੀ ਇੰਨੀਆਂ ਗੱਲਾਂ ਕਹਾ ਜਾਵੇ। ਅਸੀਂ ਤਾਂ ਖੁਸ਼ ਸੀ ਵੀ ਸਾਨੂੰ ਚੰਗਾ ਹੋਇਆ ਜੇ ਗੱਲ ਕੀਤੀ ਹੈ ਤੇ ਮਨ 'ਚ ਕੋਈ ਗਿਲਾ ਨਹੀਂ। ਲੇਕਿਨ ਮੈਂ ਉਸ ਇਨਸਾਨ ਦੀਆਂ ਮਾਇਆ ਧਾਰੀ ਅਤ ਅੰਨਾ ਬੋਲਾ ਵੀ ਕਈ ਵਾਰ ਸਮਾਜ ਵਿੱਚ ਐਸੇ ਟੋਨ ਵਿੱਚ ਐਸੇ ਵੀ ਨੇ ਗੁਰਸਿੱਖ, ਜੇ ਅਸੀਂ ਕਹਿ ਦਿੱਤਾ ਨਾ ਵੀ 30,000 ਜਾਂ 35,000 ਸਿਰਫ ਕਾਰਪੋਰੇਟ ਤੇ ਲੱਗਣਾ ਇਸ ਪਾਰਕ ਰੋਡ ਤੇ, ਉਹ ਕਹਿੰਦਾ ਵੀ ਮੈਂ ਸੇਵਾ ਕਰਾਂਗਾ। ਸੈਂਟਰ ਹੀਟਿੰਗ ਵਾਸਤੇ ਵੀ ਐਸੇ ਵੀ ਉਸੇ ਟੋਨ ਵਿੱਚ ਦਾਨੀ ਨੇ। ਆ ਜਿਹੜਾ ਗੁਰੂ ਕਾ ਦਰਬਾਰ ਹੈ, ਇਹ ਥੋੜਿਆਂ ਸਾਲਾਂ ਵਿੱਚ ਇੰਨਾ ਸੁੰਦਰ ਬਣ ਗਿਆ। ਅਸਲ ਕਾਰਨ ਤਾਂ ਵੀ ਇਹ ਦੋ ਹੀ ਤਰ੍ਹਾਂ ਦੀ ਹੈ, ਇੱਕ ਮਾਇਆ ਹੈ ਸਵਰਗ ਨੂੰ ਲਿਜਾਣ ਵਾਲੀ ਤੇ ਇੱਕ ਹੈ ਮਾਇਆ ਦੇਖਿਆ ਜ਼ਹਿਰ। ਦੇਖਿਆ ਪੋਹੇ ਨਾ ਸਕੀ, ਦੇਖਿਆ ਹੈ ਮਾਇਆ ਜ਼ਹਿਰ।